ਇੱਕ ਕੁਰਤਾ ਅੰਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਖਰੀਦਿਆ ਹੈ ਮਹਾਰਾਜ ਨੂੰ ਅਰਪਣ ਕਰਨ ਦੇ ਵਾਸਤੇ। ਇਹ ਅੰਬ ਬੜੇ ਸੁੰਦਰ ਨੇ, ਇਹ ਅੰਬ ਖਰੀਦ ਕਰਕੇ ਗੁਰੂ ਅਮਰਦਾਸ ਮਹਾਰਾਜ ਨੂੰ ਜਾ ਕੇ ਛਕਾਵਾਂਗੇ। ਇੱਕ ਅੰਬ ਲੈ ਕਰਕੇ ਮਹਾਰਾਜ ਆਪਣੇ ਹੱਥਾਂ ਦੇ ਵਿੱਚ ਫੜ ਕੇ ਆ ਰਹੇ ਨੇ। ਰਸਤੇ ਵਿੱਚ ਰਾਤ ਹੋਈ, ਉੱਥੇ ਰਾਤ ਬਤੀਤ ਕਰਕੇ ਅੰਮ੍ਰਿਤ ਵੇਲੇ ਮਹਾਰਾਜ ਨੇ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਅੱਗੇ ਚਾਲੇ ਪਾਏ। ਰਸਤੇ ਚ ਆ ਕੇ ਗਰਮੀ ਦੇ ਦਿਨ ਸਨ, ਗਰਮੀ ਲੱਗ ਗਈ ਹੱਥਾਂ ਦੀ ਵੀ ਗਰਮੀ ਤੇ ਉਪਰੋਂ ਗਰਮੀ। ਅੰਬ ਸੀ ਜਿਹੜਾ ਉਹ ਖਰਾਬ ਹੋਣ ਲੱਗ ਪਿਆ, ਉਹਦਾ ਰਸ ਸੀ ਜਿਹੜਾ ਚੋਣ ਲੱਗ ਪਿਆ। ਸਤਿਗੁਰਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਧਿਆਨ ਕੀਤਾ, ਧਿਆਨ ਦੇ ਨਾਲ ਮਹਾਰਾਜ ਨੇ ਅੰਬ ਸੀ ਜਿਹੜਾ ਉਹ ਚੌਥੇ ਪਾਤਸ਼ਾਹ ਮਹਾਰਾਜ ਨੇ ਖਾ ਲਿਆ ਹੈ, ਛਕ ਲਿਆ ਹੈ ਤੇ ਬੇਨਤੀ ਕੀਤੀ, ਮਹਾਰਾਜ ਹੁਣ ਇਹ ਅੰਬ ਜਿਹੜਾ ਖਰਾਬ ਹੋ ਜਾਣਾ ਹੈ, ਜੇ ਮੈਂ ਆਪ ਜੀ ਕੋਲ ਜਿੰਨੇ ਚਿਰ ਨੂੰ ਪਹੁੰਚਣਾ ਓਨੇ ਚਿਰ ਤੱਕ ਤਾਂ ਇਹਦਾ ਸਾਰਾ ਜਿਹੜਾ ਰਸ ਹੋ ਜਾਣਾ, ਖਰਾਬ ਹੋ ਜਾਵੇਗਾ। ਇਸ ਕਰਕੇ ਇਹ ਆਪ ਜੀ ਨੂੰ ਇਹ ਮੈਂ ਅਰਪਣ ਕਰਦਾ ਹਾਂ, ਮੈਂ ਆਪਣੇ ਮੂੰਹ ਵਿੱਚ ਪਾ ਰਿਹਾ ਹਾਂ, ਆਪ ਜੀ ਨੇ ਛਕ ਲੈਣਾ। ਇਸ ਤਰੀਕੇ ਨਾਲ ਮਹਾਰਾਜ ਨੇ ਅੰਬ ਤੀਸਰੇ ਪਾਤਸ਼ਾਹ ਮਹਾਰਾਜ ਨੂੰ ਛਕਾਇਆ। ਜਿਹੜੀ ਉਹਦੀ ਗਿਟਕ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪਹੁੰਚ ਗਈ ਗੋਇੰਦਵਾਲ ਵਿਖੇ। ਗਿਟਕ ਸੀ ਜਿਹੜੀ ਉਹ ਮਹਾਰਾਜ ਗੁਰੂ ਅਮਰਦਾਸ ਜੀ ਨੇ ਭਾਈ ਬੱਲੂ ਜੋ ਸਤਿਗੁਰਾਂ ਦਾ ਰਸੋਈਆ ਨਿਕਟ ਵਰਤੀ ਸਿੱਖ ਸੀ ਉਸ ਨੂੰ ਫੜਾ ਦਿੱਤੀ। ਉਹ ਗਿਟਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਂਭ ਕੇ ਰੱਖ ਲਈ ਹੈ। ਚੌਥੇ ਪਾਤਸ਼ਾਹ ਮਹਾਰਾਜ ਜੀ ਉਧਰੋਂ ਲਾਹੌਰ ਦੇ ਵੱਲੋਂ ਪਿੰਡਾਂ ਨਗਰਾਂ ਦੇ ਵਿੱਚੋਂ ਪੈਦਲ ਹੀ ਤੁਰ ਕਰਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਰਹੇ ਨੇ। ਅੱਗੋਂ ਜਿਵੇਂ ਕਥਾ ਆ ਰਹੀ ਹੈ, ਹੁਣ ਮਹਾਰਾਜ ਜੀ ਤੀਰਥਾਂ ਉੱਪਰ ਵੀ ਜਾਣਗੇ, ਹਿੰਦੂਆਂ ਦੇ ਤੀਰਥਾਂ ਉੱਪਰ, ਸੋ ਉਹਨਾਂ ਨੂੰ ਪਾਵਨ ਪਵਿੱਤਰ ਕਰਨ ਦੇ ਵਾਸਤੇ, ਉਹਨਾਂ ਦੇ ਵਿੱਚ ਚਰਨ ਪਾਉਣ ਵਾਸਤੇ। ਸੋ ਤੀਰਥ ਕਿਵੇਂ ਬਣਦੇ ਆ ਉਹ ਸਾਰਾ ਮਹਾਰਾਜ ਅੱਜ ਦੀ ਕਥਾ ਵਿੱਚ ਕਿਰਪਾ ਕਰਕੇ ਦੱਸਣਗੇ। ਆਓ ਆਪਾਂ ਸਰਵਣ ਦਰਸ਼ਨ ਸਤਿਗੁਰਾਂ ਦੇ ਕਰਦੇ ਹੋਏ ਕਿਵੇਂ ਮਹਾਰਾਜ ਜੀ ਕੌਤਕ ਵਰਤਾ ਰਹੇ ਨੇ। ਚੌਥੇ ਪਾਤਸ਼ਾਹ ਤੀਸਰੇ ਪਾਤਸ਼ਾਹ ਐਸੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮਦਾਸ ਕੇਤਕ ਕਿਰਪਾਚ।
ਕੁਝ ਸਮੇਂ ਪਿੱਛੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ
ਪਹੁੰਚਦ ਪਏ ਪ੍ਰੇਮ ਚਿਤ
ਵੰਸ਼ ਹਨ ਗੋਇੰਦ ਨਾਲ ਗੋਇੰਦਵਾਲ ਨਗਰ ਦੇ ਵਿੱਚ, ਜਿਨ੍ਹਾਂ ਦੇ ਚਿੱਤ ਵਿੱਚ ਬਹੁਤ ਭਾਰੀ ਪ੍ਰੇਮ ਹੈ।
ਦੇਖ ਦੂਰ ਤੇ ਮੁਦਤ ਮਹਾਨਾ।
ਦੂਰੋਂ ਹੀ ਵੇਖ ਕਰਕੇ ਗੋਇੰਦਵਾਲ ਨੂੰ ਸਤਿਗੁਰਾਂ ਦੇ ਦਰਸ਼ਨ ਕਰਕੇ ਦੂਰੋਂ ਵੇਖਿਆ ਮਹਾਰਾਜ ਨੇ, ਚਿੱਤ ਵਿੱਚ ਸੱਚੇ ਪਾਤਸ਼ਾਹ ਜੀ ਦੇ ਬਹੁਤ ਆਨੰਦ ਵੱਧ ਗਿਆ ਹੈ।
ਜਿਉ ਰਵ ਹੀਰੂ ਕਮਲ ਵਿਗਸਾਨਾ।
ਸੂਰਜ ਨੂੰ ਵੇਖ ਕਰਕੇ ਕਮਲ ਜਿਹੜਾ ਹੈ ਖਿੜ ਜਾਂਦਾ ਹੈ, ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਦੇ ਨੇਤਰ ਖਿੜ ਗਏ ਹਨ।
ਚਰਨ ਸਰੋਜਨ ਕੇ ਦ੍ਰਿਗ ਪੌਰ।
ਜਿਹੜੇ ਚਰਨ ਸਰੋਜਨ ਸਤਿਗੁਰਾਂ ਦੇ ਜਿਹੜੇ ਚਰਨ ਹਨ ਗੁਰੂ ਅਮਰਦਾਸ ਮਹਾਰਾਜ ਜੀ ਦੇ, ਉਹ ਕਮਲਾਂ ਦੇ ਵਾਂਗੂ ਨੇ, ਤੇ ਦ੍ਰਿਗ ਪੌਰ ਜਿਹੜੇ ਸਤਿਗੁਰਾਂ ਦੇ ਨੇਤਰ ਹਨ ਇਹ ਭੌਰਿਆਂ ਦੇ ਵਾਂਗੂ ਹਨ।
ਪਰੀ ਨਮੋ ਤੂਰਨ ਹੀ ਦੌਰ।
ਨਾਲੋਂ ਦੂਰੋਂ ਹੀ ਦੌੜ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਸਤਿਗੁਰ ਨੇ ਕਹਿ ਪੂਜਾ ਉਠਾਵਾ।
ਸਤਿਗੁਰ ਸੱਚੇ ਪਾਤਸ਼ਾਹ ਜੀ ਮੱਥਾ ਟੇਕਣ ਲੱਗੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਵਾਂ ਤੋਂ ਫੜ ਕੇ ਚੌਥੇ ਪਾਤਸ਼ਾਹ ਮਹਾਰਾਜ ਨੂੰ ਉਠਾਲਿਆ ਹੈ।
ਜਾਨ ਪ੍ਰੇਮ ਬਹੁ ਕੰਠ ਲਗਾਵਾ।
ਭਾਰੀ ਪ੍ਰੇਮ ਜਾਣ ਕਰਕੇ ਚੌਥੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਹਿੱਕ ਦੇ ਨਾਲ ਲਾ ਲਿਆ ਹੈ।
ਕਿਰਪਾ ਦ੍ਰਿਸ਼ ਤੋਂ ਦੇਖਿਓ ਕੈਸੇ।
ਇਸ ਤਰੀਕੇ ਨਾਲ ਮਿਹਰ ਭਰੀ ਨਿਗਾਹ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਹੈ।
ਜਲਦ ਤ੍ਰਿਗਤ ਚਾਤਰਕ ਕੋ ਜੈਸੇ।
ਇਸ ਤਰ੍ਹਾਂ ਜਲਦ ਜਿਹੜਾ ਪਪੀਹਾ ਹੈ ਪ੍ਰਿਉ ਪ੍ਰਿਉ ਕਰਦਾ ਤੇ ਉਪਰੋਂ ਮੀਂਹ ਦੀ ਵਰਖਾ ਪੈਂਦੀ ਹੈ ਤੇ ਪਪੀਹੇ ਨੂੰ ਇਸ ਤਰ੍ਹਾਂ ਸ਼ਾਂਤੀ ਆ ਜਾਂਦੀ ਹੈ।
ਸਨਮਾਨਿਤ ਸਨਮੁਖ ਥਿਰ
ਸੀਵਾ। ਇਸ ਤਰ੍ਹਾਂ ਸਤਿਗੁਰਾਂ ਨੂੰ ਸ਼ਾਂਤੀ ਪ੍ਰਾਪਤ ਹੋਈ, ਦਰਸ਼ਨਾਂ ਕਰਕੇ ਦਰਸ਼ਨਾਂ ਦੀ ਬਹੁਤੀ ਜਿਹੜੀ ਪਿਆਸ ਲੱਗੀ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੂਰ ਹੋਈ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਚੌਥੇ ਪਾਤਸ਼ਾਹ ਜੀ ਨੂੰ ਆਪਣੇ ਸਾਹਮਣੇ ਬਿਠਾ ਲਿਆ, ਸਤਿਕਾਰ ਕੀਤਾ ਹੈ।
ਮਨੋ ਪ੍ਰੇਮ ਦੀਰਘ ਕੀ ਸੀਵਾ।
ਇਸ ਤਰ੍ਹਾਂ ਮਾਨੋ ਕਿ ਇੱਕ ਪ੍ਰੇਮ ਦੀ ਹੱਦ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਹਨ।
ਬੁਝਿਓ ਕਹੁ ਬਿਰਤਾਂਤ ਸੁਲਤਾਨ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਿ ਜਿਹੜਾ ਬਾਦਸ਼ਾਹ ਵਾਲਾ ਸਾਰਾ ਇਹ ਬਿਰਤਾਂਤ ਪ੍ਰਸੰਗ ਉੱਥੇ ਘਟਨਾ ਵਾਪਰੀ ਹੈ, ਕਿਸ ਤਰ੍ਹਾਂ ਉਹਨਾਂ ਨੇ ਸ਼ਿਕਾਇਤ ਕੀਤੀ ਹੈ, ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਉੱਥੇ ਜਾ ਕੇ ਜਵਾਬ ਦਿੱਤੇ ਨੇ, ਸਾਰਾ ਉਹ ਪ੍ਰਸੰਗ ਸਾਨੂੰ ਦੱਸੋ।
ਕਹਿੰਦੇ ਜੋ ਬਾਜ ਕੀਨ ਬਖਾਨ।
ਕਿਸ ਤਰ੍ਹਾਂ ਉਹਨਾਂ ਖੱਤਰੀਆਂ ਨੇ, ਕਿਸ ਤਰ੍ਹਾਂ ਬ੍ਰਾਹਮਣਾਂ ਨੇ ਉੱਥੇ ਜਾ ਕਰਕੇ ਜਿਹੜੀ ਚੁਗਲੀ ਉਹਨਾਂ ਪਾਸ ਕੀਤੀ ਸੀ।
ਤੁਮਨੇ ਕੋ ਤੁਰ ਦੇ ਮੋਰੇ।
ਤੁਸੀਂ ਸਾਡੇ ਵੱਲੋਂ ਸਾਡੇ ਜਿਵੇਂ ਜਿਸ ਤਰ੍ਹਾਂ ਅਸੀਂ ਤੁਹਾਨੂੰ ਭੇਜਿਆ ਸੀ ਉਹਨਾਂ ਨੂੰ ਜਾ ਕੇ ਕਿਸ ਪ੍ਰਕਾਰ ਉੱਤਰ ਦਿੱਤੇ ਹਨ?
ਕਿਮ ਅਕਬਰ ਕਹੋ ਕੀਨ ਸਾਹੋਰੇ,
ਤੇ ਕਿਸ ਤਰ੍ਹਾਂ ਫਿਰ ਅਕਬਰ ਬਾਦਸ਼ਾਹ ਨੇ ਗੁਰੂ ਘਰ ਨੂੰ ਸਲਾਹੁਣਾ ਕੀਤਾ, ਸਾਰੀ ਜਿਹੜੀ ਗੱਲ ਸਾਨੂੰ ਦੱਸੋ।
ਹੱਥ ਜੋਰ ਬਿਰਤਾਂਤ ਬਖਾਨਾ,
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਦੱਸਣ ਲੱਗੇ ਹਨ।
ਸੁਣੋ ਪ੍ਰਭੂ ਕਿਛ ਚਾਹੇ ਨਾ ਜਾਣਾ,
ਪ੍ਰਭੂ ਸਰੂਪ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣੋ, ਇਹ ਜਿਹੜੀ ਸਾਰੀ ਘਟਨਾ ਉੱਤੇ ਵਾਪਰੀ ਹੈ ਕੁਛ ਜਾਣੀ ਨਹੀਂ ਜਾਂਦੀ ਹੈ।
ਪਾਠ ਕਰਨ ਗਾਇਤਰੀ ਚਾਹਿਓ,
ਤੇ ਜਦੋਂ ਮੇਰਾ ਜੀ ਕੀਤਾ ਕਿ ਹੁਣ ਗਾਇਤਰੀ ਮੰਤਰ ਜਿਹੜਾ ਇਹਨਾਂ ਨੇ ਪੁੱਛਿਆ ਮੈਂ ਇਹਨਾਂ ਨੂੰ ਸੁਣਾਵਾਂ, ਤੇ ਮੇਰੇ ਮਨ ਦੇ ਵਿੱਚ ਇੱਛਾ ਹੋਈ।
ਸਭ ਨਰ ਅਰ ਅਕਬਰ ਨੇ ਕਹਿਓ,
ਉਸ ਵਕਤ ਮੈਂ ਗਾਇਤਰੀ ਮੰਤਰ ਦਾ ਪਾਠ ਕਰਕੇ ਉਹਨਾਂ ਨੂੰ ਸੁਣਾਇਆ, ਕਿਉਂਕਿ ਉਹ ਚਾਹੁੰਦੇ ਸਨ ਕਿ ਗਾਇਤਰੀ ਮੰਤਰ ਇਹਨਾਂ ਨੂੰ ਭਲਾ ਆਉਂਦਾ ਹੈ ਕਿ ਨਹੀਂ। ਇਸ ਪ੍ਰਕਾਰ ਮੈਂ ਉਹਨਾਂ ਨੂੰ ਸੁਣਾਇਆ ਤੇ ਅਕਬਰ ਤੇ ਹੋਰ ਸਾਰੇ ਮਨੁੱਖਾਂ ਨੇ ਮੈਨੂੰ ਕਹਿਣਾ ਕੀਤਾ,
ਨਹਿ ਮੈਂ ਜਾਣ ਤੂ ਤੋ ਅਗਾਰੇ,
ਮਹਾਰਾਜ ਇਹ ਗਾਇਤਰੀ ਮੰਤਰ ਜਿਹੜਾ ਮੈਂ ਉੱਥੇ ਜਾ ਕੇ ਸੁਣਾ ਕੇ ਆਇਆ ਹਿੰਦੂਆਂ ਵਾਲਾ, ਅੱਗੇ ਮੈਨੂੰ ਕਦੇ ਵੀ ਆਉਂਦਾ ਨਹੀਂ ਸੀ।
ਬਚਨ ਬਾਰ ਤੋਂ ਪੂਜਾ ਨਿਹਾਰੀ,
ਆਪ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਉਹ ਕੋਈ ਵਿਦਿਆ ਵਾਲੀ ਗੱਲ ਕਰਨ ਤੁਸੀਂ ਸੱਜੀ ਬਾਂਹ ਦੇ ਵੱਲੇ ਵੇਖਣਾ, ਸਾਰੀਆਂ ਜਿੰਨੀਆਂ ਵੀ ਵਿਦਿਆ ਪੜ੍ਹਾਈਆਂ ਨੇ ਤੁਹਾਨੂੰ ਅੰਦਰੋਂ ਹੀ ਪ੍ਰਗਟ ਹੋ ਜਾਣਗੀਆਂ। ਇਸ ਪ੍ਰਕਾਰ ਮਹਾਰਾਜ ਆਪ ਜੀ ਦਾ ਬਚਨ ਮੰਨ ਕਰਕੇ ਮੈਂ ਸੱਜੀ ਬਾਂਹ ਵੱਲੇ ਵੇਖਿਆ ਸੀ।
ਸਰਬ ਗਿਆਤ ਤਪਸ਼ਨ ਹੋਇਆ,
ਇਸ ਵਕਤ ਆਪ ਜੀ ਦਾ ਬਚਨ ਮੰਨ ਕਰਕੇ ਮੈਂ ਸੱਜੀ ਬਾਂਹ ਦੇ ਵੱਲੇ ਵੇਖਿਆ, ਸਾਰੀਆਂ ਵਿਦਿਆ ਸੀ ਜਿਹੜੀਆਂ ਅੰਦਰੋਂ ਪ੍ਰਗਟ ਹੋ ਗਈਆਂ। ਉਸੇ ਵਕਤ ਮੈਨੂੰ ਸਾਰਾ ਸਰਬ ਗਿਆਤ ਦਿਵ ਦ੍ਰਿਸ਼ਟੀ ਸੀ ਜਿਹੜੀ ਉਹ ਖੁੱਲ ਗਈ ਤੇ ਸਭ ਕੁਝ ਪਤਾ ਲੱਗ ਗਿਆ ਹੈ।
ਪੂਰਵ ਓਅੰਕਾਰ ਸੁਣਾਇਬ,
ਗਾਇਤਰੀ ਮੰਤਰ ਉਹਨਾਂ ਦਾ ਸੁਣਾ ਕਰਕੇ ਫਿਰ ਪਹਿਲਾਂ ਮੈਂ ਓਅੰਕਾਰ ਤੋਂ ਗੱਲ ਸ਼ੁਰੂ ਕੀਤੀ, ਓਅੰਕਾਰ ਉਹਨਾਂ ਨੂੰ ਸੁਣਾਉਣਾ ਕੀਤਾ ਹੈ।
ਸੁਣ ਤੁਨ ਚਾਤਰਕ ਚਿਤ ਮੈਂ ਚਮਕੇ,
ਇਸ ਤਰ੍ਹਾਂ ਸੁਣ ਤੁਨ ਓਅੰਕਾਰ ਦੀ ਧੁਨੀ ਆਵਾਜ਼ ਸੁਣ ਕਰਕੇ ਤੇ ਉਹਨਾਂ ਦੇ ਚਿੱਤ ਸਨ ਜਿਹੜੇ ਚਮਕ ਉੱਠੇ, ਬੜਾ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ।
ਸਕਿਓ ਨਾ ਕਹਿ ਕੋ ਤਬ ਬਚ ਸਮਕੇ,
ਮਹਾਰਾਜ ਜਦੋਂ ਮੈਂ ਓਅੰਕਾਰ ਉਚਾਰਨ ਕੀਤਾ ਤੇ ਇਹਦਾ ਪ੍ਰਤਾਪ ਕੋਈ ਸਹਾਰ ਨਹੀਂ ਸਕਿਆ ਤੇ ਮੇਰੇ ਸਾਹਮਣੇ ਕਿਸੇ ਨੇ ਕੋਈ ਬਚਨ ਨਹੀਂ ਕੀਤਾ।
ਸਤਿਗੁਰ ਧੰਨ ਬਖਾਣਤ ਸ਼ਾਹੂ,
ਸਾਰੇ ਸਭਾ ਦੇ ਵਿੱਚ ਜਿੰਨੇ ਵੀ ਬ੍ਰਾਹਮਣ ਸਨ, ਜਿੰਨੇ ਵੀ ਖੱਤਰੀ ਹੋਰ ਕਾਜ਼ੀ ਮਲਾਣੇ, ਜਿੰਨੇ ਵੀ ਲੋਕ ਆਏ ਹੋਏ ਸਨ, ਸਾਰੇ ਚੁੱਪ ਕਰ ਗਏ, ਕਿਸੇ ਨੂੰ ਗੱਲ ਨਹੀਂ ਆਈ। ਤੇ ਅਕਬਰ ਬਾਦਸ਼ਾਹ ਸੀ ਜੋ ਉਹ ਧੰਨ ਸਤਿਗੁਰੂ, ਧੰਨ ਸਤਿਗੁਰੂ ਇਸ ਪ੍ਰਕਾਰ ਕਹਿੰਦਾ ਸੀ।
ਆਪ ਪ੍ਰਤਾਪ ਤੁਮਰੂ ਸਭ ਮਾਓ,
ਮਹਾਰਾਜ ਆਪ ਜੀ ਦਾ ਪ੍ਰਤਾਪ ਸਾਰਿਆਂ ਦੇ ਵਿੱਚ ਐਨ ਛਾ ਗਿਆ ਹੈ।
ਇੱਕ ਪੜਬੂ ਗਾਇਤਰੀ ਤਵੈ,
ਉਸ ਵਕਤ ਇੱਕ ਗਾਇਤਰੀ ਦਾ ਗਾਇਤਰੀ ਮੰਤਰ ਦਾ ਜਾਪ ਕੀਤਾ।
ਸਹੀ ਮੌਨ ਨਹਿ ਬੋਲੀ ਸਵੈ,
ਅਤੇ ਇਸ ਤਰ੍ਹਾਂ ਸਤਿਗੁਰਾਂ ਦੀ ਗੁਰਬਾਣੀ ਜਦੋਂ ਮੈਂ ਸੁਣਾਈ, ਓਅੰਕਾਰ ਉਚਾਰਨ ਕੀਤਾ, ਸਾਰੇ ਚੁੱਪ ਹੋ ਗਏ, ਮਾਨੋ ਜਿਵੇਂ ਗੂੰਗੇ ਹੁੰਦੇ ਆ, ਉਹਨਾਂ ਨੂੰ ਕੋਈ ਗੱਲ ਨਹੀਂ ਆਈ ਹੈ।
ਸੁਣ ਸਤਿਗੁਰੂ ਪ੍ਰਸੰਨ ਮਹਾਨਾ,
ਸਤਿਗੁਰਾਂ ਦੇ ਪਾਸੋਂ ਸੁਣ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਹਨ।
ਬੂਜੋ ਹਮ ਹੇਤੂ ਕਿਆ ਤੁਮ ਅੰਨ,
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਤੁਸੀਂ ਲਾਹੌਰ ਵੀ ਗਏ ਸੀ, ਆਪਣੇ ਘਰ ਵੀ ਇੱਕ ਰਾਤ ਰਹਿ ਕੇ ਆਏ ਹੋ, ਸਾਡੇ ਵਾਸਤੇ ਕੀ ਲਿਆਉਣਾ ਕੀਤਾ ਹੈ?
ਨਗਰ ਵਿਸ਼ਾਲ ਵਿਖੇ ਚੱਲ ਗਏ,
ਬਹੁਤ ਭਾਰੀ ਵੱਡਾ ਲਾਹੌਰ ਸ਼ਹਿਰ ਜਿਹੜਾ ਪੰਜਾਬ ਦੀ ਰਾਜਧਾਨੀ ਹੁੰਦਾ ਸੀ, ਉਸ ਵਕਤ ਐਸੀ ਰਾਜਧਾਨੀ ਵਿੱਚ ਤੁਸੀਂ ਗਏ ਸੀ।
ਕਿਆ ਵਸਤੂ ਤੈ ਲਿਆਵਤੂ ਪਇਓ,
ਤੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਵਿੱਚੋਂ ਸਾਡੇ ਵਾਸਤੇ ਤੁਸੀਂ ਕੀ ਲਿਆਂਦਾ ਹੈ?
ਹੱਥ ਜੋੜ ਕਹਿ ਤੁਮ ਸਭ ਜਾਣੇ,
ਹੱਥ ਜੋੜ ਕਰਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮਹਾਰਾਜ ਆਪ ਸਭ ਕੁਝ ਜਾਣੀ ਜਾਣ ਹੋ ਜਾਣਦੇ ਹੋ।
ਜਥਾ ਵਸਤਰ ਪਹਿਰਾਵਨ ਠਾਨੋ,
ਜਿਸ ਤਰੀਕੇ ਨਾਲ ਧਿਆਨ ਦੇ ਨਾਲ ਮੈਂ ਉੱਥੇ ਦੁਕਾਨ ਤੇ ਗਿਆ, ਉੱਥੋਂ ਕੱਪੜਾ ਖਰੀਦਿਆ, ਚੋਲਾ ਸਵਾਇਆ, ਧਿਆਨ ਦੇ ਨਾਲ ਹੀ ਚੋਲਾ ਸਵਾ ਕੇ ਆਪ ਜੀ ਨੂੰ ਪਵਾਇਆ, ਸਭ ਆਪ ਜਾਣੀ ਜਾਣ ਹੋ।
ਬਿਨਾਂ ਮੁੱਲ ਤੇ ਅਰਪਣ ਕਰੇ,
ਬਿਨਾਂ ਮੁੱਲ ਤੋਂ ਲੈ ਕਰਕੇ ਮਹਾਰਾਜ ਚੋਲਾ ਆਪ ਜੀ ਨੂੰ ਅਰਪਣ ਕੀਤਾ ਸੀ।
ਰਾਵਰ ਉਚਿਤ ਜਾਣ ਕਰ ਖਰੇ,
ਮਹਾਰਾਜ ਖਰਾ ਚੰਗਾ ਵਧੀਆ ਜਾਣ ਕਰਕੇ ਆਪ ਜੀ ਦੇ ਯੋਗ।
ਬਿਨ ਰੁੱਤ ਫਲ ਰਸਾਲ ਕੋ ਆਗੇ,
ਇਸ ਤਰ੍ਹਾਂ ਫਿਰ ਬਿਨਾਂ ਰੁੱਤ ਤੋਂ ਅੱਗੇ ਚਲਾ ਗਿਆ, ਅੱਗੇ ਦੁਕਾਨ ਸੀ ਉੱਥੇ ਫਲਾਂ ਫਰੂਟਾਂ ਦੀ, ਸਬਜ਼ੀਆਂ ਦੀ, ਉੱਥੋਂ ਲੈ ਕਰਕੇ ਮਹਾਰਾਜ ਇੱਕ ਅੰਬ ਸੱਚੇ ਪਾਤਸ਼ਾਹ ਆਪ ਜੀ ਦੇ ਵਾਸਤੇ
ਸਿਫਤ ਪਏ, ਬਹੁਤ ਸੁੰਦਰ ਲੱਗੇ,
ਅੰਬ ਵੇਖੇ ਨੇ ਜੋ ਬਹੁਤ ਸੁੰਦਰ ਲੱਗ ਰਹੇ ਸਨ।
ਅਨਿਓ ਮੂਲ ਆਪ ਕੇ ਕਾਰਨ,
ਪਾਉਣ ਦੇ ਵਾਸਤੇ ਮਹਾਰਾਜ ਉੱਥੋਂ ਮੈਂ ਅੰਬ ਖਰੀਦ ਰਹੇ ਹਨ।
ਪੂਰਨ ਕੀਨ ਸਪੰਥ ਪਧਾਰਨ,
ਅੰਬ ਖਰੀਦ ਕਰਕੇ ਤੇ ਛੇਤੀ ਨਾਲ ਕਾਹਲੀ ਕਾਹਲੀ ਦੇ ਨਾਲ ਮਹਾਰਾਜ ਉੱਥੋਂ ਮੈਂ ਤੁਰ ਪਿਆ ਸੀ।
ਨਿਕਟ ਰਹੇ ਉਪਰ ਆਪਣੇ ਆਵਣ
ਤੇ ਆਪਣਾ ਜਿਹੜਾ ਗੋਇੰਦਵਾਲ ਨਗਰ ਹੈ ਨੇੜੇ ਹੀ ਰਹਿ ਗਿਆ ਸੀ ਮੈਂ ਇੱਥੇ ਪਹੁੰਚ ਹੀ ਚੱਲਿਆ ਸੀ
ਉਦੋਂ ਪਾਕ ਰਸ ਲਾਗ ਚਟਾਵਨ
ਅੰਬ ਸੀ ਜਿਹੜਾ ਉਹ ਪੱਕਾ ਹੋਇਆ ਸੀ ਤੇ ਉਹਦਾ ਜਿਹੜਾ ਰਸ ਸੀ ਤੇ ਉਹ ਚੋਣ ਲੱਗ ਪਿਆ ਸੀ
ਫੁੱਟ ਗਯੋ ਰਸ ਨਿਕਸਤ ਜਾਨਾ
ਇਸ ਤਰ੍ਹਾਂ ਮੈਂ ਸੋਚਿਆ ਕਿ ਫੁੱਟ ਗਯੋ ਅੰਬ ਜਿਹੜਾ ਹੁਣ ਖਰਾਬ ਹੋ ਜਾਵੇਗਾ ਤੇ ਇਹਦੇ ਵਿੱਚੋਂ ਰਸ ਹੈ ਜਿਹੜਾ ਸਾਰਾ ਬਾਹਰ ਨਿਕਲ ਜਾਣਾ ਹੈ
ਪਹੁੰਚੋ ਭੈਰੋ ਵਾਲ ਸਥਾਨ
ਇਸ ਤਰ੍ਹਾਂ ਫਿਰ ਉਦੋਂ ਭੈਰੋ ਵਾਲ ਜਿਹੜਾ ਨਗਰ ਹੈ ਗੁਰੂ ਆਣਾ ਵੀ ਕਹਿੰਦੇ ਹਨ ਉੱਥੇ ਪਹੁੰਚ ਗਿਆ ਸੀ
ਹਰ ਪਿਓ ਧਾਰ ਕਰ ਧਿਆਨ ਤੁਮਾਰਾ
ਮਹਾਰਾਜ ਆਪ ਜੀ ਦਾ ਧਿਆਨ ਧਾਰਨ ਕਰਕੇ ਤੇ ਅੰਬ ਜਿਹੜਾ ਸੀ ਮੈਂ ਆਪ ਜੀ ਨੂੰ ਅਰਪਣ ਕਰ ਦਿੱਤਾ ਸੀ
ਕੋਈ ਨਿਸ਼ੰਕ ਨਿਜ ਮੁਖ ਮੈਂ ਡਾਰ
ਸ਼ੰਕਿਤ ਹੋ ਕਰਕੇ ਨਿਸ਼ੰਕ ਹੋ ਕਰਕੇ ਮਹਾਰਾਜ ਕੇ ਮੈਂ ਹੁਣ ਆਪ ਜੀ ਨੂੰ ਅਰਪਣ ਕਰ ਰਿਹਾ ਮੈਂ ਨੀ ਖਾ ਰਿਹਾ ਹੁਣ ਤੁਸੀਂ ਖਾ ਰਹੇ ਹੋ ਇਸ ਪ੍ਰਕਾਰ ਉਹ ਜਿਹੜਾ ਅੰਬ ਸੀ ਮਹਾਰਾਜ ਮੈਂ ਆਪ ਜੀ ਨੂੰ ਅਰਪਣ ਕਰ ਦਿੱਤਾ ਸੀ
ਪੂਰਨ ਸਭ ਘਟ ਵਿਖੇ ਕਿਰਪਾਲ
ਮਹਾਰਾਜ ਆਪ ਪਰਿਪੂਰਨ ਪਰਮੇਸ਼ਰ ਸਰੂਪ ਹੋ ਤੇ ਘਟਾਂ ਘਟਾਂ ਦੇ ਵਿੱਚ ਵਸਦੇ ਹੋ ਤੇ ਕਿਰਪਾਲੂ ਪਾਤਸ਼ਾਹ ਹੋ
ਰਾਖੋ ਸ਼ਰਧਾ ਜਾਨ ਸਭ ਕਾਲ
ਮਹਾਰਾਜ ਆਪ ਭਗਤਾਂ ਜੋ ਭਗਤ ਆਪ ਜੀ ਉੱਪਰ ਸ਼ਰਧਾ ਰੱਖਦੇ ਨੇ ਉਹਨਾਂ ਦੀ ਆਪ ਸਾਰੇ ਸਮਿਆਂ ਦੇ ਵਿੱਚ ਇੱਜ਼ਤ ਪੱਤ ਰੱਖਦੇ ਹੋ
ਅਰਪਤ ਜੀ ਤੁਮਕੋ ਜਨ ਲੋਕ
ਇਸ ਤਰ੍ਹਾਂ ਜਿਹੜੇ ਭਗਤ ਲੋਕ ਜੋ ਆਪ ਜੀ ਚੀਜ਼ਾਂ ਅਰਪਣ ਕਰਦੇ ਹਨ
ਭੋਗਤ ਹੋਏ ਰਾਮ ਰਜੋਗ
ਸ਼ਰਧਾ ਦੇ ਨਾਲ ਭਗਤ ਲੋਕ ਆਪ ਜੀ ਨੂੰ ਅਰਪਣ ਕਰਦੇ ਨੇ ਸੱਚੇ ਪਾਤਸ਼ਾਹ ਉਹ ਚੀਜ਼ ਆਪ ਜੀ ਦੇ ਭੋਗਣ ਯੋਗ ਹੁੰਦੀ ਆਪ ਜੀ ਦੇ ਸ਼ਗਨ ਯੋਗ ਹੁੰਦੀ ਹੈ
ਪ੍ਰੇਮ ਮਗਨ ਸਤਿਗੁਰੂ ਸੁਨਾਇਵ
ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਪ੍ਰੇਮ ਦੇ ਵਿੱਚ ਮਗਨ ਹੋ ਕਰਕੇ ਸੁਣਾ ਰਹੇ ਹਨ
ਹਲਨ ਸਾਲ ਜੋ ਮਾਮ ਹਿਤ ਲਾਇਵ
ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਫਲ ਅੰਬ ਦਾ ਤੂੰ ਫਲ ਸਾਡੇ ਵਾਸਤੇ ਲੈ ਕੇ ਆਇਆ ਸੀ
ਤੂੰ ਹਮ ਖਾਇਓ ਗੁਠਲੀ ਧਰੇ
ਕਹਿੰਦੇ ਉਹ ਅਸੀਂ ਛਕ ਲਿਆ ਜਿਹੜਾ ਧਿਆਨ ਦੇ ਨਾਲ ਤੂੰ ਸਾਨੂੰ ਅਰਪਣ ਕੀਤਾ ਸੀ ਨਾ ਉਹ ਅਸੀਂ ਛਕ ਲਿਆ ਤੇ ਉਹਦੀ ਜਿਹੜੀ ਗਿੱਟ ਸੀ ਇਸ ਪ੍ਰਕਾਰ ਅਸੀਂ ਆਪ ਜੀ ਨੂੰ ਵਿਖਾਉਣ ਦੇ ਵਾਸਤੇ ਤੇ ਘਰੇ ਸਾਂਭ ਕੇ ਰੱਖੀ ਹੈ
ਬੱਲੂ ਤਵੇ ਦਿਖਾਵਣ ਕਰੇ
ਜਦੋਂ ਭਾਈ ਬੱਲੂ ਨੂੰ ਸਤਿਗੁਰਾਂ ਨੇ ਉਹ ਗਿੱਟ ਫੜਾਈ ਸੀ ਤੇ ਉਹ ਲਿਆ ਕਰਕੇ ਭਾਈ ਬੱਲੂ ਜੀ ਨੇ ਵਿਖਾਉਣਾ ਕੀਤੀ ਹੈ
ਰਾਮਦਾਸ ਯਾਰ ਨਰ ਗਨ ਸਾਰੇ
ਰਾਮਦਾਸ ਮਹਾਰਾਜ ਜੀ ਅਤੇ ਹੋਰ ਬਹੁਤ ਸਾਰੇ ਮਨੁੱਖ
ਤੀਰਥ ਅਚਰਜ ਤੇਰੇ ਵਿਚਾਰੇ
ਬੜੀ ਇਹ ਇਸ ਤਰ੍ਹਾਂ ਹੈਰਾਨੀ ਜਨਕ ਇਹ ਕੌਤਕ ਵੇਖ ਕਰਕੇ ਤੇ ਹੈਰਾਨ ਹੋਏ ਹਨ ਤੇ ਉੱਥੇ ਬੈਠੇ ਹੋਏ ਹਨ
ਸ੍ਰੀ ਸਤਿਗੁਰ ਨਿਤ ਪਾਉ ਅਧੀਨ
ਇਸ ਪ੍ਰਕਾਰ ਮਨ ਦੇ ਵਿੱਚ ਸੱਚੇ ਪਾਤਸ਼ਾਹ ਜੀ ਹੋਰ ਸਾਰੀ ਸੰਗਤ ਆਪਣੇ ਮਨ ਦੇ ਵਿੱਚ ਵਿਚਾਰ ਕਰਦੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਉ ਅਧੀਨਾ ਪ੍ਰੇਮ ਦੇ ਅਧੀਨ ਨੇ ਪਰਮੇਸ਼ਰ ਪ੍ਰੇਮ ਦੇ ਅਧੀਨ ਹੈ ਸਤਿਗੁਰੂ ਸਾਹਿਬ ਜੀ ਪ੍ਰੇਮ ਦੇ ਅਧੀਨ ਹਨ ਕਿਸੇ ਵੀ ਵਸਤੂ ਦੇ ਨਾਲ ਨਹੀਂ ਮਿਲਦੇ ਸੋ ਮਹਾਰਾਜ ਕੇਵਲ ਪ੍ਰੇਮ ਕਰਨ ਦੇ ਨਾਲ ਪ੍ਰਾਪਤ ਹੋ ਜਾਂਦੇ ਆ ਗੋਬਿੰਦ ਭਾਉ ਭਗਤ ਦਾ ਭੁੱਖਾ ਪਰਮੇਸ਼ਰ ਨੂੰ ਕਾਹਦੀ ਭੁੱਖ ਲੱਗਦੀ ਹੈ ਪ੍ਰੇਮਾ ਭਗਤੀ ਦੀ ਭੁੱਖ ਹੈ ਚਤਰਾਈਆਂ ਦੇ ਨਾਲ ਚਤਰਾਈ ਨਾਲ ਚਤਰ ਭੁਜ ਪਾਈ ਹੈ ਚਤਰਾਈਆਂ ਦੇ ਨਾਲ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ ਇਸ ਤਰ੍ਹਾਂ ਪ੍ਰੇਮ ਦੇ ਨਾਲ ਵਸ ਆ ਜਾਂਦਾ ਸੋ ਭਗਤ ਜਿਹੜੇ ਨੇ ਉਹ ਪ੍ਰੇਮ ਦੇ ਨਾਲ ਪਰਮੇਸ਼ਰ ਨੂੰ ਵਸ ਵਿੱਚ ਕਰ ਲੈਂਦੇ ਆ ਸਤਿਗੁਰੂ ਸਾਹਿਬ ਜੀ ਅਤੇ ਸੰਗਤ ਸਾਰੀ ਵਿਚਾਰ ਕਰਦੀ ਹੈ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਮ ਦੇ ਅਧੀਨ ਹਨ
ਸਵਨ ਪ੍ਰਵੀਨਨ ਲੀਨਸ ਚੀਨਾ
ਸਾਰੇ ਚਤਰਮ ਸਿਆਣੇ ਮਨੁੱਖ ਸਨ ਸੂਖਮ ਬਿਰਤੀ ਵਾਲੇ ਉਹਨਾਂ ਸਾਰਿਆਂ ਨੇ ਜਾਣ ਲਿਆ ਹੈ
ਬੰਦਤ ਲਖੀ ਨਾ ਜਾਵੇ ਲੀਲਾ
ਨਮਸਕਾਰਾਂ ਕਰਦੇ ਮਨ ਵਿੱਚ ਵਿਚਾਰਾਂ ਕਰਦੇ ਨੇ ਸਤਿਗੁਰਾਂ ਦੀ ਜਿਹੜੀ ਮਹਿਮਾ ਸਤਿਗੁਰਾਂ ਦੇ ਕੌਤਕ ਹਨ ਜਿਹੜੇ ਕੋਈ ਜਾਣ ਨਹੀਂ ਸਕਦਾ ਹੈ
ਪਾਰ ਬ੍ਰਹਮ ਸ੍ਰੀ ਗੁਰੂ ਗਹਿਲਾ
ਮਹਾਰਾਜ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੋ ਪਰਮੇਸ਼ਰ ਬ੍ਰਹਮ ਵਿਆਪਕ ਸਰੂਪ ਹੈ ਲੀਲਾ ਗਹੀਲਾ ਇਸ ਪ੍ਰਕਾਰ ਡੂੰਘਾ ਸਤਿਗੁਰੂ ਸਾਹਿਬ ਜੀ ਉਹਦੇ ਹੀ ਸਰੂਪ ਹਨ
ਸਿੱਖਣ ਹਿਤ ਅਚਰਜ ਦਿਖਰਾਵਤ
ਸਿੱਖਾਂ ਨੂੰ ਇਸ ਤਰ੍ਹਾਂ ਸਿੱਖਾਂ ਦੇ ਮਨ ਵਿੱਚ ਪ੍ਰੇਮਾ ਭਗਤੀ ਪੈਦਾ ਹੋਵੇ ਸਿੱਖਾਂ ਦੇ ਮਨ ਵਿੱਚ ਪਰਮੇਸ਼ਰ ਦਾ ਪ੍ਰੇਮ ਜਾਗੇ ਇਸ ਤਰ੍ਹਾਂ ਕੌਤਕ ਕਰਦੇ ਨੇ ਮਹਾਰਾਜ ਸਿੱਖਾਂ ਦੇ ਮਨ ਵਿੱਚ ਭਗਤੀ ਪੈਦਾ ਕਰਨ ਵਾਸਤੇ ਇਸ ਤਰ੍ਹਾਂ ਦੇ ਕੌਤਕ ਵਿਖਾਉਂਦੇ ਹਨ
ਸਦਾ ਪ੍ਰੇਮ ਵਸਤੀ ਹੀ ਜਣਾਵਤ
ਇਹ ਜਣਾਉਂਦੇ ਨੇ ਕਿ ਮਹਾਰਾਜ ਹਮੇਸ਼ਾ ਪ੍ਰੇਮ ਦੇ ਵਾਸਤੇ ਜੋ ਪ੍ਰੇਮ ਕਰਦਾ ਮਹਾਰਾਜ ਉਹਦੇ ਵਸ ਵਿੱਚ ਆ ਜਾਂਦੇ ਹਨ
ਦੋਹਰਾ ਸ੍ਰੀ ਸਤਿਗੁਰ ਸਰੀਤ ਨਿਤ ਕਰਤ ਸਿੱਖਣ ਕਲਿਆਣ
ਇਸ ਤਰ੍ਹਾਂ ਕੌਤਕ ਨਿਤ ਨਵਾਂ ਕੌਤਕ ਕਰਕੇ ਕੋਈ ਨਾ ਕੋਈ ਕੌਤਕ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇਤਾ ਪ੍ਰਤੀ ਸੰਗਤਾਂ ਨੂੰ ਸਿੱਖਾਂ ਨੂੰ ਉਪਦੇਸ਼ ਕਰਕੇ ਇਸ ਤਰ੍ਹਾਂ ਉਹਨਾਂ ਦੀ ਕਲਿਆਣ ਕਰ ਰਹੇ ਹਨ
ਨਾਮਦਾਨ ਦੇ ਮੁਕਤ ਹਿਤ ਜਾਹਰ ਜੂਤ ਜਾਨ
ਮੁਕਤੀ ਨੂੰ ਪ੍ਰਾਪਤ ਕਰਨ ਦੇ ਵਾਸਤੇ ਜਪਣ ਵਾਸਤੇ ਪਰਮੇਸ਼ਰ ਦਾ ਨਾਮ ਮਹਾਰਾਜ ਇਹਦਾ ਦਾਨ ਕਰਦੇ ਨੇ ਐਸਾ ਦਾਨ ਕੋਈ ਵੀ ਨਹੀਂ ਕਰ ਸਕਦਾ ਮਹਾਰਾਜ ਨਾਮ ਦਾ ਦਾਨ ਕਰਦੇ ਨੇ ਤੇ ਜਾਹਰ ਜੋਤ ਜਹਾਨ महाराज की जिहड़ी जोत है गुरु नानक देव महाराज सच्चे पातशाह जी दी ओह जहान दे विच प्रगट है।
सूरठा दर्शन पुरब अपीच पुनरुभु तीर्थ गुरु,
सूरठा दर्शन पुरब अपीच अपेजन छत्र जेड़ा है एदे पुरब वाले दिन जदो इशनान किता जावे ते अपेजन छत्र होवे कहिंदे ने उदो बड़ा महत्व मिलदा इशनान करन दा किसे तीर्थ उपर जा करके। इन्हां दी ए विचार है हिंदुआं दी। तो महाराज सच्चे पातशाह जी कवि जी कहिंदे ने सतगुरु साहिब जी सब तो वड्डे तीर्थ ने, ओह तीर्थां उपर इशनान करदे ने किसे खास पुरब वाले दिन सूरज नूं ग्रहण लगा होवे उदो बड़ा महत्व मनदे ने दान करन दा इशनान दा। तो इस तरह अपीज नछत्र एदे मुताबक इशनान करन दा भारी फल 27 नछत्र जेहड़े मन्ने ने। इस तरह महाराज सच्चे पातशाह जी गुरु ने जो गुरु साहिब जी हन ये सब तो वड्डे तीर्थ ने। इस तरह भाई तो इन्हां दे उपर इशनान करन दा भारी फल प्राप्त हुंदा है।
मिटै जन्मिया रमीच मज्जै जो मज्जै जे प्रेमी भगत,
जेहड़ा सतगुरु रूपी तीर्थ विच इशनान करदा ना ओहदे जम्मन ते मरण दे इस तरह दोवें कलेश ने जेहड़े मिट जांदे आ ते प्रेमी जन भगत हो करके ते इस तरह इशनान करदे हन।
तोपे निर्मल ज्ञान जाहे बार बारे,
सतगुरु साहिब जी तीर्थ ने हुण इन्हां दे नाल तुलना करदे ने कवि जी अलंकार बणदे ने इक सरोवर दे नाल इक तीर्थ दे नाल सतगुरां दा। गुरु जी तीर्थ रूप किवें ने, जिवें तीर्थ विच पानी हुंदा सरोवर दे विच पानी हुंदा उत्थे जा के इशनान करीदा ओहदे विच जल जंतु भी हुंदे ने। इस प्रकार गुरु महाराज सच्चे पातशाह जी हन जेहड़े ये तीर्थ रूप ने इन्हां दे विच केड़ा पानी है निर्मल ज्ञान जाहे बरबारी, जिहड़ा निर्मल उज्जल ज्ञान है परमेश्वर दा गुरबाणी दे जिहड़ा ज्ञान है ए मानो के पानी दी न्याई है, ए जल दी न्याई है श्रेष्ठ पानी है।
जोग विराग कूल सुख कारे,
इस तरह ए दोवें वड्डे जेहड़े हन जोग ते विराग इस तरह ए तीर्थ दे दोवें पासे जेहड़े कंढे हुंदे ने इक जोग धारण करना ते विराग। जोग नाम है जुड़न दा परमेश्वर दे नाल जुड़ना ते विराग नाम संसार दे वलों उपरामता होनी संसार वलों उदास होना उपराम होना पदार्था वलों ते जोग धारण परमेश्वर नाल जुड़ना ए सुख देने वाले दोवे कूल जेडे कंडे किनारे हन।
संगत जल जंतिया नेका,
ते जिवें सरोवर दे विच जल जंतु हुंदे ने मच्छियां आदत हुंदियां ने होर भी इस तरह जेड़ी संगत है सिख संगत ए मानो ए गुरु रूपी तीर्थ विच तो ज्ञान रूपी पानी दे जल दे विच इशनान करन दे वास्ते सिख संगत जीव जंतुआं दी न्याई है।
दम दम सत संतोख भविका,
इस तरह जेहड़े ए साधन हन सम दम सम जेहड़ा है मन दियां मन दे फुरनियां नूं रोक लैणा, दम जेहड़े अपने इंद्रे ने इन्हां नूं रोक लैणा अखां नूं कन्नां नूं नेत्रां नूं इस तरह रसनां नूं हत्थां नूं पैरां नूं इन्हां उपर कंट्रोल इन्हां नूं वस विच कर लैणा शरीर नूं वस विच कर लैणा इहनूं कहिंदे ने दम। ते सत सच्चे वचन बोलणे संतोख जथा लाभ तथा संतुष्ट होना तृष्णा तो बिना होना इनू कहिंदे ने संतोख ते विवेका ते विचार करनी सत ते असत दी विचार करनी इनू विवेक कहिंदे हन जेहड़े ए शुभ साध साधन हन।
संजम इशनान रो ध्यान,
सोच रखनी पवित्रता रखनी अमृत वेले उठ के इशनान करना सुचे कपड़ वस्त्र पा के रखने इस तरह संजम दे विच रहना थोड़ा खाना थोड़ा सोना घट बोलना ਅਤੇ ਇਸ਼ਨਾਨ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਰੋ ਧਿਆਨਾ ਪਰਮੇਸ਼ਰ ਦੇ ਨਾਮ ਵਿੱਚ ਧਿਆਨ ਲਾਉਣਾ ਬਿਰਤੀ ਦਾ ਕਾਗਰ ਕਰਨਾ ਸ਼ਬਦ ਦਾ ਅਭਿਆਸ ਕਰਦਿਆਂ ਹੋਇਆ ਉਹਦੇ ਵਿੱਚ ਧਿਆਨ ਲਾਉਣ ਦਾ ਯਤਨ ਕਰਨਾ ਸ਼ਬਦ ਸੁਰਤ ਦਾ ਮਿਲਾਪ ਕਰਨਾ ਇਹ ਜਿਹੜੇ ਸਾਧਨ ਹਨ।
ਇਹ ਸਭ ਖਿਰੇ ਕਮਲ ਬਿਦ ਨਾਨਾ,
ਸਰੋਵਰ ਦੇ ਵਿੱਚ ਕਮਲ ਹੁੰਦੇ ਨੇ ਇਸ ਤਰ੍ਹਾਂ ਇਹ ਜਿਹੜੇ ਚੀਜ਼ਾਂ ਹਨ ਇਹ ਸਾਧਨ ਜਿਹੜੇ ਕਵੀ ਜੀ ਨੇ ਗਿਣਾਏ ਨੇ ਇਹ ਮੰਨੋ ਕਿ ਸਾਰੇ ਗੁਰੂ ਰੂਪੀ ਤੀਰਥ ਦੇ ਵਿੱਚ ਜਿਹਦੇ ਵਿੱਚ ਗਿਆਨ ਰੂਪ ਪਾਣੀ ਹੈ ਸਿੱਖ ਸੰਗਤਾਂ ਰੂਪੀ ਜੀਵ ਜੰਤੂ ਨੇ ਇਹ ਉਹਦੇ ਸਰੋਵਰ ਦੇ ਵਿੱਚ ਕਮਲ ਦੇ ਫੁੱਲ ਖਿੜੇ ਹੋਏ ਨੇ ਬਿਧ ਨਾਨਾ ਅਨੇਕਾਂ ਅਨੇਕਾਂ ਤਰ੍ਹਾਂ ਦੇ
ਕਲਮਲ ਕਲਕੇ ਕਾਲ ਮਲੀਨਾ,
ਇਸ ਤਰ੍ਹਾਂ ਕਲਮਲ ਕਲਕੇ ਕਲਯੁਗ ਦੇ ਜਿਹੜੇ ਭਿਆਨਕ ਪਾਪ ਹਨ ਅਤੇ ਮਲੀਨਾ ਮੈਲੇ ਜਿਹੜੇ ਮੈਲੇ ਮਨ ਨੂੰ ਕਰਨ ਵਾਲੇ ਹਨ।
ਦਰਸ਼ਨ ਮੱਜਣ ਤੇ ਕਰਹੀਨਾ,
ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਦਰਸ਼ਨ ਰੂਪੀ ਇਸ਼ਨਾਨ ਕਰਨ ਦੇ ਨਾਲ ਸਾਰੇ ਜਿਹੜੇ ਪਾਪ ਨੇ ਉਹ ਉਤਰ ਜਾਂਦੇ ਹਨ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ, ਇਸ ਤਰ੍ਹਾਂ ਦਰਸ਼ਨਾਂ ਦਾ ਬੜਾ ਭਾਰੀ ਫਲ ਪ੍ਰਾਪਤ ਹੁੰਦਾ ਹੈ।
ਸੀਤਲ ਦਾ ਮੁਕਤੀ ਜਸਮਾਏ,
ਸੀਤਲ ਦਾ ਮੁਕਤੀ ਜਸਮਾਏ, ਸਰੋਵਰ ਦੇ ਵਿੱਚ ਠੰਡ ਹੁੰਦੀ ਹੈ ਜਦੋਂ ਉਹਦੇ ਵਿੱਚ ਇਸ਼ਨਾਨ ਕਰੀਦਾ ਸਰੀਰ ਠੰਡਾ ਹੋ ਜਾਂਦਾ ਪਾਣੀ ਦੇ ਨਾਲ ਇਹਦੇ ਵਿੱਚ ਮੁਕਤੀ ਰੂਪੀ ਸ਼ੀਤਲਤਾਈ ਹੈ।
ਵੱਡੇ ਭਾਗ ਪ੍ਰਾਪਤ ਹੋਏ ਤਾਂ
ਇਹਨਾਂ ਦੇ ਭਾਈ ਭਾਗ ਵੱਡੇ ਨੇ, ਸ੍ਰੇਸ਼ਟ ਭਾਗ ਨੇ ਮੱਥੇ ਉੱਪਰ ਲਿਖੇ ਹੋਏ, ਉਹਨਾਂ ਨੂੰ ਐਸਾ ਗੁਰੂ ਰੂਪੀ ਤੀਰਥ ਮਿਲਦਾ, ਉਹ ਇਸ਼ਨਾਨ ਕਰਦੇ ਹਨ।
ਅਸ ਸਤਿਗੁਰ ਤੀਰਥ ਅਤ ਪਾਵਨ,
ਇਸ ਤਰ੍ਹਾਂ ਇਹ ਜਿਹੜੇ ਇਸ ਤਰ੍ਹਾਂ ਇਸੇ ਸਤਿਗੁਰੂ ਸਾਹਿਬ ਜੀ ਪਾਵਨ ਪਵਿੱਤਰ ਤੀਰਥ ਹਨ।
ਛਿਤ ਤੀਰਥ ਜਾਵਨ,
ਸਤਿਗੁਰੂ ਰੂਪੀ ਤੀਰਥ ਨੇ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਰਥ ਸਰੂਪ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਤੋਂ ਵੱਡੇ ਤੀਰਥ ਨੇ। ਜਿਹੜਾ ਇੱਕ ਓਅੰਕਾਰ ਤੋਂ ਲੈ ਕੇ ਸਾਰੀ ਬਾਣੀ ਪੜ੍ਹ ਲਵੇ 18-10-20 ਤੱਕ, ਉਹ ਇਸ ਗੁਰੂ ਗ੍ਰੰਥ ਸਾਹਿਬ ਰੂਪੀ ਤੀਰਥ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਵਾ ਲੈਂਦਾ, ਉਹਦਾ ਮਨ ਜਿਹੜਾ ਉਹ ਸਾਫ਼ ਹੋ ਜਾਂਦਾ। ਸੋ ਇਸ ਤਰ੍ਹਾਂ ਭਾਵੇਂ ਸਮਝ ਪਵੇ ਤੇ ਭਾਵੇਂ ਨਾ ਪਵੇ, ਉਹਦਾ ਇਸ਼ਨਾਨ, ਉਹਦਾ ਮਨ ਜਿਹੜਾ ਉਹਦੇ ਉੱਪਰੋਂ ਮੈਲ ਜ਼ਰੂਰ ਲੈ ਜਾਂਦੀ ਹੈ, ਬਾਣੀ ਅੰਦਰ ਵਸ ਜਾਂਦੀ ਹੈ। ਐਸੇ ਸਤਿਗੁਰੂ ਸਾਹਿਬ ਜਿਨ੍ਹਾਂ ਦੇ ਵਿੱਚੋਂ ਇਹ ਬਾਣੀ ਨਿਕਲੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਤੀਰਥਾਂ ਧਰਤੀ ਦੇ ਉੱਪਰ ਤੀਰਥਾਂ ਦੇ ਇਸ਼ਨਾਨ ਦੇ ਵਾਸਤੇ, ਉਹਨਾਂ ਨੂੰ ਪਾਵਨ ਕਰਨ ਦੇ ਵਾਸਤੇ, ਪਵਿੱਤਰ ਕਰਨ ਦੇ ਵਾਸਤੇ, ਜਾਣ ਦੇ ਵਾਸਤੇ ਉਹਨਾਂ ਨੇ ਇੱਛਾ ਧਾਰਨ ਕੀਤੀ ਹੈ।
ਗੰਗਾ ਆਦਿਕ ਤੀਰਥ ਜੋਈ,
ਇਹ ਜਿਹੜੇ ਇਹਨਾਂ ਦੇ ਤੀਰਥ ਹਨ, ਗੰਗਾ ਹੋ ਗਿਆ, ਜਮਨਾ, ਗੋਦਾਵਰੀ, ਸਰਸਤੀ, ਪ੍ਰਾਗ ਜਿਹੜਾ ਹੈ ਤੀਰਥ, ਇਸ ਪ੍ਰਕਾਰ ਜਿਹੜੇ ਸਾਰੇ ਹਨ।
ਮੱਝਾਂ ਕਲੀ ਕਾਲ ਨਰ ਤੇ,
ਕਲਯੁਗ ਦੇ ਜਿਹੜੇ ਮਨੁੱਖ ਹਨ ਤੇ ਉਹ ਉੱਥੇ ਜਾ ਕਰਕੇ ਇਸ਼ਨਾਨ ਕਰਦੇ ਹਨ।
ਅਣਗਿਣਤ ਪਾਪ ਤਜੈ ਤਿਨ ਮਾਹੀ,
ਅਣਗਿਣਤ ਪਾਪ ਜਾ ਕਰਕੇ ਉਹਨਾਂ ਦੇ ਵਿੱਚ ਉਹਨਾਂ ਦੇ ਸਾਫ਼ ਹੋ ਜਾਂਦੇ ਹਨ।
ਤਿਰਕੂ ਪਾਰ ਸਹਾਰਤ ਨਾਹੀ,
ਉਹ ਜਿਹੜੇ ਤੀਰਥ ਨੇ ਉਹ ਉਹਨਾਂ ਦੇ ਵਿੱਚ ਮੈਲ ਭਰ ਜਾਂਦੀ ਹੈ, ਕਿਉਂਕਿ ਉੱਥੇ ਜਾ ਕਰਕੇ ਇਸ਼ਨਾਨ ਕਰਦੇ ਨੇ ਜਿਹੜੇ ਮਨੁੱਖ, ਉਹਨਾਂ ਦੇ ਪਾਪ ਉੱਥੇ ਰਹਿ ਜਾਂਦੇ ਆ, ਉਹ ਪਾਪ ਉਹਨਾਂ ਦੇ ਵਿੱਚ ਰਹਿ ਜਾਂਦੇ ਆ ਤੇ ਉਹ ਤੀਰਥ ਮੈਲੇ ਹੋ ਜਾਂਦੇ ਨੇ, ਤੇ ਉਹਨਾਂ ਦਾ ਭਾਰ ਪਾਪਾਂ ਦਾ ਉਹ ਤੀਰਥਾਂ ਪਾਸੋਂ ਸਹਾਰਿਆ ਨਹੀਂ ਜਾਂਦਾ ਹੈ।
ਜਾਂ ਤੇ ਸ੍ਰੀ ਸਤਿਗੁਰ ਆਰਾਧਾ,
ਇਸ ਕਰਕੇ ਉਹ ਜਿਹੜੇ ਤੀਰਥ ਹਨ ਸਤਿਗੁਰਾਂ ਨੂੰ ਯਾਦ ਕਰਦੇ ਗਏ, ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਉਣ ਤੇ ਸਾਡੇ ਵਿੱਚ ਆਪਣੇ ਚਰਨ ਪਾਉਣ ਤੇ ਸਾਨੂੰ ਪਵਿੱਤਰ ਕਰ ਦੇਣ। ਗੰਗਾ, ਜਮਨਾ, ਸਰਸਤੀ, ਗੋਦਾਵਰੀ ਤੇ ਉਦਮ ਕਰੈ ਤੂਰ ਸਾਧੂ ਕੀਤਾ ਜੀ, ਇਸ ਪ੍ਰਕਾਰ ਉਹਨਾਂ ਉਹ ਬੇਨਤੀਆਂ ਕਰਦੇ ਹਨ।
ਆਣ ਚਰਨ ਪਾਵ ਹੱਥ ਬੰਦਾ,
ਤੇ ਇਸ ਤਰ੍ਹਾਂ ਆਣ ਚਰਨ ਸਤਿਗੁਰੂ ਸਾਹਿਬ ਜੀ ਆ ਕੇ ਸਾਡੇ ਵਿੱਚ ਚਰਨ ਪਾਵ ਹੱਥ ਬੰਦਾ, ਸੋ ਸਾਡੇ ਵਿੱਚ ਜੋ ਇਸ ਤਰ੍ਹਾਂ ਦੁੱਖ ਹਨ ਤੇ ਉਹਨਾਂ ਨੂੰ ਨਾਸ਼ ਕਰ ਦਿਓ, ਸਾਡੀ ਪੀੜਾ ਦੂਰ ਕਰ ਦਿਓ।
ਪਾਪਨ ਤੇ ਪੀੜਤ ਹਮ ਹੋਏ,
ਸਤਿਗੁਰੂ ਜੀ ਉਹ ਤੀਰਥ ਬੇਨਤੀਆਂ ਕਰਦੇ ਨੇ, ਮਹਾਰਾਜ ਆ ਕੇ ਇਸ਼ਨਾਨ ਕਰੋ ਤੇ ਇਸ ਤਰ੍ਹਾਂ ਸਾਡੇ ਜਿਹੜੇ ਪਾਪ ਨੇ ਤੇ ਉਹਨਾਂ ਕਰਕੇ ਅਸੀਂ ਬਹੁਤ ਦੁਖੀ ਹਾਂ।
ਕਰ ਕਰ ਦੋਸ਼ ਹਮ ਮੋਹ ਧੋਏ,
ਪਾਪ ਕਰਕੇ ਪਾਪ ਕਮਾ ਕੇ ਤੇ ਸਾਡੇ ਵਿੱਚ ਆ ਕੇ ਇਸ਼ਨਾਨ ਕਰਕੇ ਧੋ ਕੇ ਜਾਂਦੇ ਹਨ।
ਇਹ ਸਤਿਗੁਰ ਤੁਮਰੇ ਪੱਗ ਪਾਵਨ,
ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਜਿਹੜੇ ਚਰਨ ਹਨ ਇਹ ਪਵਿੱਤਰ ਹਨ।
ਜਬ ਹਮ ਵਿਖੇ ਕਰੋਗੇ ਪਾਵਨ,
ਜਦੋਂ ਆਪਣੇ ਆਪ ਜੀ ਤੁਸੀਂ ਪਾਵਨ ਪਵਿੱਤਰ ਚਰਨ ਸਾਡੇ ਵਿੱਚ ਪਾਓਗੇ,
ਦਰਸ਼ਨ ਹਮ ਸਭ ਹੋਏ ਸੁਖਾਰੇ,
ਉਸੇ ਵੇਲੇ ਛੇਤੀ ਦੇ ਨਾਲ ਅਸੀਂ ਸੌਖੇ ਹੋ ਜਾਵਾਂਗੇ।
ਆਵੋ ਤੂਰਨ ਕਰਨਾ ਧਾਰੇ,
ਕਰਕੇ ਛੇਤੀ ਕਿਰਪਾ ਧਾਰ ਕਰਕੇ ਤੇ ਆਪ ਜੀ ਸਾਡੇ ਵਿੱਚ ਚਰਨ ਪਾਉਣਾ ਕਰੋ।
ਸਭ ਤੀਰਥ ਕੋ ਲਖ ਅਭਿਪ੍ਰਾਏ,
ਇਸ ਤਰ੍ਹਾਂ ਉਹਨਾਂ ਨੇ ਬੇਨਤੀਆਂ ਕੀਤੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰੇ ਤੀਰਥਾਂ ਦੀ ਇੱਛਾ ਨੂੰ ਜਾਣ ਕਰਕੇ
ਤਿਆਰ ਸੰਗਤ ਸੰਗ ਲਾਏ,
ਸੰਗਤ ਨੂੰ ਨਾਲ ਲੈ ਕਰਕੇ ਸੱਚੇ ਪਾਤਸ਼ਾਹ ਜੀ ਤੀਰਥਾਂ ਉੱਪਰ ਇਸ਼ਨਾਨ ਕਰਨ ਜਾ ਰਹੇ ਹਨ।
ਜੈ ਜੈ ਸਿੱਖਣ ਜਿਸ ਜਿਸ ਗ੍ਰਾਮ,
ਜਿੱਥੇ ਜਿੱਥੇ ਸਿੱਖਾਂ ਦਾ ਜਿੱਥੇ ਜਿੱਥੇ ਕਿਸੇ ਸਿੱਖ ਦਾ ਪਿੰਡ ਸੀ,
ਯਾਤਰਾ ਸੁਣੀ ਗੁਰੂ ਸੁਖ ਧਾਮ,
ਸਿੱਖ ਸੰਗਤਾਂ ਨੇ ਸਤਿਗੁਰਾਂ ਨੇ ਬਾਰੇ ਸੁਣਿਆ ਕਿ ਮਹਾਰਾਜ ਯਾਤਰਾ ਕਰਨ ਜਾ ਰਹੇ ਨੇ, ਤੀਰਥਾਂ ਨੂੰ ਪਵਿੱਤਰ ਜਾ ਰਹੇ ਹਨ ਸੁਖਾਂ ਦੇ ਘਰ।
ਤੈਂ ਤੇ ਹੋਏ ਤਿਆਰ ਚੱਲੇ,
ਉਥੋਂ ਤਿਆਰ ਹੋ ਕਰਕੇ ਸਿੱਖ ਸਤਿਗੁਰਾਂ ਦੇ ਪਾਸ ਆਉਣ ਦੇ ਵਾਸਤੇ ਤੁਰ ਪਏ ਹਨ।
ਆਨ ਸਤਿਗੁਰੂ ਸੰਗ ਮਿਲੇ ਹੈ,
ਸਾਰੀ ਸੰਗਤ ਜਿਹੜੀ ਹੈ ਆ ਕਰਕੇ ਸਤਿਗੁਰਾਂ ਨੂੰ ਮਿਲੀ ਹੈ।
ਗੁਰਗ੍ਰਹਿ ਕੇ ਸੰਬੰਧੀ ਜੇਤੇ,
ਗੁਰੂ ਘਰ ਦੇ ਜਿੰਨੇ ਵੀ ਰਿਸ਼ਤੇਦਾਰ ਸੰਬੰਧੀ ਸਨ,
ਇਹ ਤਿਆਰ ਚੱਲਣੇ ਕੋ ਤੇਤੇ,
ਉਹ ਵੀ ਸਾਰੇ ਸਤਿਗੁਰਾਂ ਦੇ ਨਾਲ ਤੀਰਥਾਂ ਦੇ ਜਾਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਤਿਆਰ ਹੋਏ ਹਨ।
ਸਤ ਸੰਗਤ ਸਿਮਰਨ ਹਰ ਨਾਮ,
ਸਤ ਸੰਗਤ ਕਰਦੇ ਹੋਏ ਸਤਨਾਮ ਸ੍ਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹੋਏ,
ਬਹੁਤ ਕੀਰਤਨ ਤੋਨੇ ਅਬਰਾਮ,
ਕੀਰਤਨ ਦੀ ਧੁਨੀ ਹੋ ਰਹੀ ਹੈ ਬਹੁਤ ਸੁੰਦਰ।
ਗੋਇੰਦਵਾਲ ਤਿਆਗ ਕਰ ਚੱਲੇ,
ਗੋਇੰਦਵਾਲ ਨਗਰ ਨੂੰ ਛੱਡ ਕਰਕੇ ਤਿਆਗ ਕਰਕੇ ਚੱਲੇ ਹਨ।
ਸਨੇ ਸਨੇ ਮਗ ਮੈਂ ਬਹੁ ਮਿਲੇ।
ਹੌਲੀ ਹੌਲੀ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ, ਰਸਤੇ ਦੇ ਵਿੱਚ ਹੋਰ ਵੀ ਸੰਗਤਾਂ ਮਿਲਦੀਆਂ ਹਨ।
ਇੱਕ ਤੋਂ ਨਿਤ ਗੁਰ ਦਰਸ਼ਨ ਕਰੇ,
ਸੰਗਤਾਂ ਸੋਚਦੀਆਂ ਨੇ ਇੱਕ ਤਾਂ ਸਾਨੂੰ ਰੋਜ਼ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਹੋਣਗੇ,
ਕੀਰਤਨ ਸੁਣੇ ਅਗਨ ਪਰ ਹਰੇ,
ਦੂਜਾ ਕੀਰਤਨ ਸੁਣਾਂਗੇ ਸਾਡੇ ਪਾਪ ਨੇ ਜਿਹੜੇ ਉਹ ਦੂਰ ਹੋ ਜਾਣਗੇ,
ਬੋਰ ਜੀ ਜਵਾ ਤੁਰਕਣ ਕੇਰਾ।
ਫਿਰ ਉਸ ਵਕਤ ਇਸਲਾਮ ਦਾ ਰਾਜ ਸੀ, ਮੁਗਲਾਂ ਦਾ ਰਾਜ ਸੀ ਹਿੰਦੁਸਤਾਨ ਦੇ ਵਿੱਚ, ਸੋ ਪੰਜਵੀਂ ਛੇਵੀਂ ਪੀੜੀ ਜਾ ਰਹੀ ਸੀ ਅਕਬਰ ਦੀ, ਬਾਬਰ ਦੀ ਪੰਜਵੀਂ ਛੇਵੀਂ ਪੀੜੀ, ਅਕਬਰ ਗੱਦੀ ਉੱਪਰ ਬੈਠਾ ਹੋਇਆ ਸੀ। ਤੇ ਜਦੋਂ ਉਹਨਾਂ ਨੇ ਹਿੰਦੁਸਤਾਨ ਦੀ ਜਨਤਾ ਨੂੰ ਗੁਲਾਮ ਬਣਾਇਆ, ਹਿੰਦੂਆਂ ਨੂੰ ਗੁਲਾਮ ਬਣਾਇਆ, ਹਿੰਦੁਸਤਾਨ ਨੂੰ ਗੁਲਾਮ ਬਣਾਇਆ ਹਜ਼ਾਰਾਂ ਸਾਲਾਂ ਤੋਂ, ਕਦੋਂ ਮਹਿਮੂਦ ਗਜਨਵੀ ਵਰਗੇ ਆਏ ਨੇ, ਸੋ ਇਸ ਤਰ੍ਹਾਂ ਉਦੋਂ ਤੋਂ ਲੋਏ ਕਰਕੇ ਜਦੋਂ ਕਲਿੰਗਾ ਦੇ ਵਿੱਚ ਅਸ਼ੋਕਾ ਨੇ ਆਪਣੇ ਸ਼ਸਤਰ ਸੁੱਟ ਦਿੱਤੇ ਗੋਦਾਵਰੀ ਦੇ ਵਿੱਚ, ਉਦੋਂ ਤੋਂ ਲੈ ਕੇ 326 ਪੂਰਵ, ਹੁਣ 2000 ਚੱਲਦਾ, ਉਦੋਂ ਲੈ ਕੇ ਹਿੰਦੁਸਤਾਨ ਸੀ ਜਿਹੜਾ ਉਹ ਗੁਲਾਮ ਹੋ ਗਿਆ ਸੀ। ਬੜੇ ਮੰਦਰ ਢਾਏ ਗਏ, ਹਿੰਦੂਆਂ ਨੂੰ ਦੁੱਖ ਦਿੱਤੇ ਗਏ, ਉਦੋਂ ਤੋਂ ਲੈ ਕਰਕੇ ਉਹਨਾਂ ਦੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਉੱਪਰ ਟੈਕਸ ਲਾਏ ਗਏ ਸਨ। ਤੀਰਥਾਂ ਦੀ ਜੇ ਉਹਨਾਂ ਯਾਤਰਾ ਕਰਨੀ ਹੈ ਤਾਂ ਵੀ ਉਹਨਾਂ ਨੂੰ ਟੈਕਸ ਭਰਨਾ ਪੈਂਦਾ ਸੀ। ਜੇ ਅਸੀਂ ਆਪਣੇ ਤੀਰਥਾਂ ਉੱਪਰ ਯਾਤਰਾ ਕਰਨ ਜਾ ਰਹੇ ਹਾਂ, ਉਹਨਾਂ ਕਹਿਣਾ ਤੁਸੀਂ ਯਾਤਰਾ ਕਰਨ ਜਾ ਰਹੇ ਹੋ, ਇੰਨਾ ਤੁਹਾਨੂੰ ਕਰ ਦੇਣਾ ਪਵੇਗਾ, ਟੈਕਸ ਦੇਣਾ ਪਵੇਗਾ, ਮਾਮਲਾ ਤਾਰਨਾ ਪਵੇਗਾ। ਸੋ ਇਸ ਕਰਕੇ ਉਹ ਲੋਕ ਯਾਤਰਾ ਕਰਨ ਵਾਸਤੇ ਉਹਨਾਂ ਨੂੰ ਇਹ ਮੁਸੀਬਤ ਉਠਾਉਣੀ ਪੈਂਦੀ ਸੀ। ਗਰੀਬ ਵਿਚਾਰੇ ਤਾਂ ਯਾਤਰਾ ਕਰਨ ਤੋਂ ਰਹਿ ਜਾਂਦੇ ਸਨ ਜਿਹਨਾਂ ਪਾਸ ਮਾਇਆ ਨਹੀਂ ਸੀ। ਇਸ ਤਰ੍ਹਾਂ ਇਹ ਜਿਹੜਾ ਇਹਨੂੰ ਜਜੀਆ ਡਨ ਕਹਿੰਦੇ ਸਨ, ਜਜੀਆ ਟੈਕਸ ਤੀਰਥਾਂ ਉੱਪਰ ਟੈਕਸ, ਜਜੀਆ ਕਰ, ਜਜੀਆ ਕਰ, ਜਜੀਆ ਡਨ ਕਹਿ ਦੀਏ, ਜਜੀਆ ਕਰ ਕਹਿ ਦੀਏ, ਇੱਕੋ ਗੱਲ ਹੈ। ਇਹ ਲੱਗਾ ਹੋਇਆ ਸੀ ਉਹਨਾਂ ਦੇ ਉੱਪਰ। ਤੇ ਅਕਬਰ ਬਾਦਸ਼ਾਹ ਨੇ ਸਤਿਗੁਰਾਂ ਦੇ ਜਦੋਂ ਦਰਸ਼ਨ ਕੀਤੇ ਸਨ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਜਦੋਂ ਉਹ ਅਕਬਰ ਮਹਾਰਾਜ ਦੀ ਸੋਭਾ ਸੁਣੀ, ਗਰੀਬ ਨਵਾਜ ਦੇ ਪਾਸ ਆਇਆ, ਰਾਣੀਆਂ ਦੇ ਸਮੇਤ ਦਰਸ਼ਨ ਕੀਤੇ, ਪਹਿਲਾਂ ਤਾਂ ਲੰਗਰ ਦੇ ਵਿੱਚ ਮਹਾਰਾਜ ਨੇ ਭੇਜਿਆ ਕਿ ਅਸੀਂ ਦਰਸ਼ਨ ਨਹੀਂ ਦਿਆਂਗੇ, ਪਹਿਲੋਂ ਜਿਹੜੀ ਸਾਡੀ ਮਰਿਆਦਾ, ਪਹਿਲੇ ਪੰਗਤ ਪਾਸੇ ਸੰਗਤ ਲੰਗਰ ਚ ਬੈਠ ਕੇ ਭੋਜਨ ਛਕੇ। ਉਹਨੂੰ ਇਹ ਬੜਾ ਚੰਗਾ ਲੱਗਾ, ਇੱਥੇ ਊਚ ਨੀਚ ਦਾ ਕੋਈ ਭੇਦਭਾਵ ਨਹੀਂ, ਵਿਤਕਰਾ ਨਹੀਂ, ਇੱਕੋ ਪੰਗਤ ਵਿੱਚ ਬਹਿ ਕੇ ਸਾਰੇ ਛਕਦੇ ਆ, ਸਾਰੇ ਬਰਾਬਰ ਬੈਠੇ ਹੋਏ ਨੇ, ਬੜਾ ਪ੍ਰਸੰਨ ਹੋਇਆ। ਫਿਰ ਮਹਾਰਾਜ ਜੀ ਆ ਕੇ ਦਰਸ਼ਨ ਕੀਤੇ, ਮਹਾਰਾਜ ਦੀਆਂ ਕਈ ਗੱਲਾਂ ਉਹਨੂੰ ਚੰਗੀਆਂ ਲੱਗੀਆਂ, ਜਿਵੇਂ ਮਹਾਰਾਜ ਨੇ ਘੁੰਡ ਪ੍ਰਥਾ, ਬੀਬੀਆਂ ਘੁੰਡ ਕੱਢਦੀਆਂ ਹੁੰਦੀਆਂ ਸਨ, ਇਹ ਮਹਾਰਾਜ ਨੇ ਦੂਰ ਕੀਤੀ, ਉਹਦੀਆਂ ਰਾਣੀਆਂ ਘੁੰਡ ਕੱਢ ਕੇ ਆਈਆਂ, ਮਹਾਰਾਜ ਨੇ ਚੁਕਾਏ, ਘੁੰਡ ਨਹੀਂ ਕੱਢਣਾ, ਘੁੰਡ ਆਪਾਂ ਕਿਹੜਾ ਕੋਈ ਚੋਰੀ ਕੀਤੀ ਜਿਹੜਾ ਮੂੰਹ ਛਪਾਉਣਾ ਆ, ਆਪਾਂ ਕਿਹੜਾ ਕੋਈ ਉਹੋ ਜਿਹਾ ਕਰਮ ਕੀਤਾ ਵੀ ਮੂੰਹ ਲੁਕਾਉਣਾ ਆ, ਇਹਨੂੰ ਚੁੱਕੋ ਤਾਂ। ਇੱਕ ਫਿਰ ਮਹਾਰਾਜ ਨੇ ਸਤੀ ਪ੍ਰਥਾ ਉਸ ਵਕਤ ਬੜੀ ਪ੍ਰਚਲਿਤ ਸੀ, ਘਰਵਾਲਾ ਮਰ ਜਾਂਦਾ ਸੀ ਬੀਬੀ ਦਾ, ਉਹਨੂੰ ਵੀ ਨਾਲ ਹੀ ਸਾੜ ਦਿੰਦੇ ਸੀ, ਉਹਨੂੰ ਜਿਉਂਦੀ ਨੂੰ ਛੱਡਣਾ ਪੈਂਦਾ ਸੀ ਚਿਖਾ ਉੱਪਰ ਪੈ ਕੇ, ਇੱਕ ਇਹ ਚੀਜ਼ ਸੀ ਨਾਲ, ਇਹ ਵੀ ਮਹਾਰਾਜ ਨੇ ਦੂਰ ਕੀਤੀ। ਮਹਾਰਾਜ ਕਹਿੰਦੇ ਨਹੀਂ, ਉਹਦੀ ਆਯੂ ਇੰਨੀ ਸੀ, ਉਹ ਪੂਰੀ ਕਰ ਗਿਆ, ਹੁਣ ਤੇਰੀ ਜਿਹੜੀ ਬਾਕੀ ਤੈਨੂੰ ਮੇਰੀ, ਤੂੰ ਕਿਉਂ ਮਰਦੀ ਹੈ, ਤੂੰ ਆਪਣਾ ਜੀਵਨ ਉਹਦੇ ਲੇਖੇ ਲਾ, ਪਰਮੇਸ਼ਰ ਦੇ ਨਾਮ, ਪਰਮੇਸ਼ਰ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰ, ਪੁਨਰ ਵਿਧਵਾ ਵਿਆਹ, ਦੁਬਾਰਾ ਤੂੰ ਵਿਆਹ ਕਰਵਾ ਸਕਦੀ ਹੈ। ਇਹ ਮਹਾਰਾਜ ਨੇ ਕਈ ਚੀਜ਼ਾਂ ਸਮਾਜ ਦੇ ਵਿੱਚ ਸੁਧਾਰ ਕੀਤਾ, ਇਹ ਚੀਜ਼ਾਂ ਅਕਬਰ ਨੇ ਵੇਖੀਆਂ, ਬੜਾ ਪ੍ਰਸੰਨ ਹੋਇਆ। ਜ਼ਮੀਨ ਵੀ ਜਿਹੜੀ ਤਰਨ ਤਾਰਨ ਵਾਲੀ ਬੀਬੀ ਭਾਨੀ ਦੇ ਨਾਮ ਕਰ ਗਿਆ ਸੀ। ਤੇ ਇਸ ਤਰੀਕੇ ਦੇ ਨਾਲ ਫਿਰ ਮਹਾਰਾਜ ਦੇ ਜਦੋਂ ਆਇਆ ਦਰਬਾਰ ਦੇ ਵਿੱਚ, ਉਹਨੂੰ ਪਤਾ ਲੱਗਾ ਕਿ ਹਿੰਦੂਆਂ ਉੱਪਰ ਇਹ ਡਨ, ਇਹ ਕਰ ਲੱਗਾ ਹੋਇਆ, ਟੈਕਸ ਲੱਗਾ ਜਦੋਂ ਉਹ ਤੀਰਥਾਂ ਦੀ ਯਾਤਰਾ ਕਰਨ ਜਾਂਦੇ ਨੇ। ਇਸ ਕਰਕੇ ਬਹੁਤੇ ਤੀਰਥਾਂ ਦੀ ਯਾਤਰਾ ਕਰਨ ਜਾਂਦੇ ਨਹੀਂ ਸਨ, ਤੇ ਗੁਰੂ ਮਹਾਰਾਜ ਨੇ ਕਹਿ ਕੇ ਉਹਨੂੰ ਇਹ ਹਟਾਇਆ ਵੀ ਇਹ ਤਾਂ ਤੁਸੀਂ ਧੱਕਾ ਕਰਦੇ ਹੋ, ਉਹ ਚੰਗਾ ਸੀ ਬਾਦਸ਼ਾਹ, ਵਧੀਆ ਸੀਗਾ, ਤਾਂ ਹੀ ਉਹਨੂੰ ਦਾ ਗ੍ਰੇਟ ਅਕਬਰ ਕਹਿੰਦੇ ਆ, ਸੋ ਮਹਾਨ ਅਕਬਰ ਕਹਿੰਦੇ ਨੇ। ਇਸ ਕਰਕੇ ਉਹਨੇ ਫਿਰ ਇਹ ਵੀ ਜਿਹੜਾ ਸੀ ਜਜੀਆ ਕਰ, ਟੈਕਸ, ਇਹ ਵੀ ਤੀਰਥਾਂ ਦੀ ਯਾਤਰਾ ਉੱਪਰ ਉਹਨੇ ਹਟਾ ਦਿੱਤਾ ਸੀਗਾ ਗੁਰੂ ਮਹਾਰਾਜ ਦੇ ਕਹਿਣ ਅਨੁਸਾਰ। ਸੋ ਮਹਾਰਾਜ ਦਾ ਵਚਨ ਉਹਨੇ ਮੰਨਿਆ, ਤੇ ਮਹਾਰਾਜ ਹਿੰਦੂਆਂ ਦੇ ਤੀਰਥਾਂ ਉੱਪਰ ਵੀ ਜਾ ਰਹੇ ਨੇ, ਬਹੁਤ ਸਾਰੇ ਹਿੰਦੂ ਸਿਰੇ ਸਨ ਜਿਹੜੇ ਹੁਣ ਮਹਾਰਾਜ ਦੇ ਨਾਲ ਜਾ ਰਹੇ ਨੇ ਵੀ ਹੁਣ ਬਹਾਨਾ ਚੱਲੀਏ, ਮਹਾਰਾਜ ਨੇ ਦੂਰ ਕੀਤਾ ਹੈ। ਸੋ ਇਸ ਤਰੀਕੇ ਨਾਲ ਜਦੋਂ ਮਹਾਰਾਜ ਦੇ ਨਾਲ ਗਏ ਸਾਰੇ ਇਹ ਤੁਰਕਾਂ ਦੇ, ਜਿਹੜਾ ਤੁਰਕਾਂ ਨੇ ਲਾਇਆ ਸੀ ਜਜੀਆ ਕਰ, ਉਹ ਉਸ ਤੋਂ ਬਚਣ ਦੇ ਵਾਸਤੇ ਕਿ ਸਾਨੂੰ ਹੁਣ ਇਹ ਨਾਲ ਨਹੀਂ ਲੱਗੇਗਾ, ਤੇ ਮਹਾਰਾਜ ਦੇ ਨਾਲ ਇਕੱਠੇ ਹੋ ਕਰਕੇ ਜਾ ਰਹੇ ਹਨ।
ਇਹਨਾਂ
ਨੇ ਸੁੱਖ ਪ੍ਰਾਪਤ ਕੀਤਾ ਹੈ,
ਜਾਂ ਤੇ ਮਿਲੇ ਸੰਗ ਵੱਡ ਭਾਗੇ।
ਇਸ ਤਰੀਕੇ ਨਾਲ ਜਿਹੜੇ ਵੱਡਿਆਂ ਭਾਗਾਂ ਵਾਲੇ ਸਨ ਉਹ ਸਾਰੇ ਆ ਕਰਕੇ ਸਤਿਗੁਰਾਂ ਨੂੰ ਮਿਲੇ ਹਨ।
ਚਲੇ ਜਾਤ ਰਸ ਪ੍ਰੇਮ ਸੁ ਭਾਗੇ,
ਰਸ ਰਸਤੇ ਪ੍ਰੇਮ ਦੇ ਵਿਚ ਪੈ ਕਰਕੇ ਤੇ ਰਸਤੇ ਉਪਰ ਸਾਰੇ ਤੁਰੇ ਜਾ ਰਹੇ ਹਨ।
ਉਲੰਘ ਵਿਪਾਸਾ ਸਲਤਾ ਸਾਰੇ,
ਇਸ ਤਰ੍ਹਾਂ ਜਿਹੜਾ ਬਿਆਸ ਦਰਵਾ ਦਰਿਆ ਸੀ ਨਾ, ਬਿਆਸ ਨਦੀ, ਇਹ ਸਾਰੀ ਲੰਘ ਕਰਕੇ
ਸਤਰਵ ਕੋ ਪੁਨ ਆਏ ਨਿਹਾਰੇ।
ਸਤਰਵ ਸੱਤ ਧਾਰਾਂ ਵਾਲਾ ਸਤਰਵ, ਜਿਹੜਾ ਇਹ ਬਿਆਸ ਤੇ ਸਤਰਵ, ਬਿਆਸ ਤੇ ਸਤਲੁਜ ਦੋਵੇਂ ਇਹਨਾਂ ਦਾ ਬੜਾ ਇਤਿਹਾਸ ਹੈ। ਵਿਪਾਸਾ ਵਿਪਾਸ, ਸੋ ਬਿਆਸ ਜਿਹੜਾ ਮੁਨੀ ਹੈ, ਬਿਆਸ ਰਿਖੀ ਹੋਇਆ ਜਿਹੜਾ ਵੇਦ ਬਿਆਸ ਜਿਹਨੂੰ ਕਹਿੰਦੇ ਨੇ, ਸੋ ਇਸ ਤਰੀਕੇ ਨਾਲ ਉਹਦੇ, ਸੋ ਇਸ ਤਰ੍ਹਾਂ ਵਿਪਾਸਾ ਜਿਹੜਾ ਇਹ ਵਿਸ਼ਵਾਮਿੱਤਰ ਹੈ ਤੇ ਵਿਸ਼ਿਸ਼ਟ ਮੁਨੀ ਕਹਿੰਦੇ ਉਹ ਮਰਨ ਲੱਗਾ ਸੀ ਆਪਣੇ ਗਲ ਵਿੱਚ ਫਾਹੀ ਲੈ ਕੇ। ਬਿਆਸ ਦੇ ਵਿੱਚ ਜਿਹੜਾ ਬਿਆਸ ਦਰਿਆ ਹੈ ਇਹਦੇ ਵਿੱਚ ਡੁੱਬ ਕੇ ਮਰਨ ਲੱਗਾ ਸੀ। ਉਹਦੇ 100 ਪੁੱਤਰ ਵਿਸ਼ਵਾਮਿੱਤਰ ਨੇ ਸ਼ਰਾਬ ਦੇ ਕੇ ਮਾਰ ਦਿੱਤਾ ਸੀ, ਉਹਦੇ ਵਿੱਚ ਪਾਣੀ ਚ ਡੁੱਬ ਕੇ ਮਰਨ ਲੱਗਾ। ਜਦੋਂ ਉਹ ਮਰਨ ਲੱਗਾ ਉਸ ਵਕਤ ਬਿਆਸ ਦਰਿਆ ਨੇ ਉਹਦੀ ਫਾਹੀ ਕੱਟ ਦਿੱਤੀ ਸੀ। ਬੇਪਾਸਾ ਇਹਦਾ ਪੁਰਾਣਾ ਨਾਂ ਹੈ, ਹੁਣ ਬਿਆਸ ਕਹਿੰਦੇ ਆ। ਬਿਆਸ ਦਰਿਆ ਪਹਿਲਾਂ ਬੇਪਾਸਾ ਸੀ, ਪਾਸਾ ਪਾਸਾ ਨਾਮ ਫਾਹੀ ਦਾ, ਤੇ ਉਹਨੇ ਬੇ ਕੱਟ ਦਿੱਤੀ ਸੀ, ਇਸ ਤਰੀਕੇ ਨਾਲ ਉਹਦਾ ਨਾਮ ਇਹ ਬਿਆਸ ਸੀ। ਹੁਣ ਤਾਂ ਬੇਆਸਾ ਬਣ ਗਿਆ, ਬਾਕੀ ਹੁਣ ਉੱਥੇ ਬੇਆਸਾ ਹੀ ਹੈ, ਕੋਈ ਆਸ ਨਹੀਂ ਉੱਥੇ, ਕਿਉਂਕਿ ਪਰਾਂ ਬਿਆਸਾ ਵਾਲੇ ਜੂ ਨੇ। ਸੋ ਬੇਪਾਸਾ ਇਹ ਸਾਰਾ ਲੰਘ ਕਰਕੇ ਤੇ ਅੱਗੋਂ ਸਤਰਵ ਆਇਆ ਸਤਲੁਜ, ਇਹਦੇ ਚ ਫਿਰ ਡੁੱਬ ਕੇ ਮਰਨ ਲੱਗਾ ਸੀ। ਇਹਦੀਆਂ 7 ਧਾਰਾਂ ਚੱਲ ਪਈਆਂ ਸਨ, ਇਹ ਸਾਰੀਆਂ ਜਿਹੜੀਆਂ ਨਦੀਆਂ ਹਨ ਇਹਨਾਂ ਦੇ ਵਿੱਚੋਂ ਲੰਘ ਗਏ ਹਨ।
ਬਹੁ ਗੰਭੀਰ ਨੀਰ ਜਸ ਮਾਏ,
ਇਹਨਾਂ ਦੇ ਵਿੱਚ ਕਵੀ ਜੀ ਕਹਿੰਦੇ ਬਹੁਤ ਡੂੰਘਾ ਪਾਣੀ ਹੈ ਦੋਵਾਂ ਦਰਿਆਵਾਂ ਦੇ ਵਿੱਚ।
ਸਭ ਸੰਗਤ ਮੱਜਣ ਕਰ ਤਾਏ,
ਸਾਰੀ ਸੰਗਤ ਨੇ ਉੱਥੇ ਇਸ਼ਨਾਨ ਕੀਤਾ ਹੈ।
ਚੜ ਕਰ ਤਰੀ ਪਏ ਪੁਨ ਪਾਰੇ,
ਤਰੀ ਜਿਹੜੀ ਬੇੜੀ ਹੈ ਉਹਦੇ ਉੱਪਰ ਚੜ ਕਰਕੇ ਸਾਰੇ ਪਾਰ ਹੋ ਗਏ ਹਨ।
ਗਮਨੇ ਸਤਿਗੁਰ ਬਹੁ ਰਿਆ ਗਾਰੇ,
ਸਤਿਗੁਰ ਸੱਚੇ ਪਾਤਸ਼ਾਹ ਜੀ ਉੱਥੋਂ ਅੱਗੇ ਚੱਲੇ ਹਨ।
ਬੜਪਾ ਪਰ ਕਰੇ ਪਿਆਨ,
ਕਦੇ ਕਦੇ ਸਤਿਗੁਰ ਸੱਚੇ ਪਾਤਸ਼ਾਹ ਬੜਵਾ ਨਾਮ ਘੋੜੀ ਦਾ, ਘੋੜੀ ਉੱਪਰ ਸੱਚੇ ਪਾਤਸ਼ਾਹ ਜੀ ਸਵਾਰ ਹੁੰਦੇ ਹਨ।
ਕਬ ਗੁਰ ਗਮਨੇ ਚੜ ਚੰਪਾਨ,
ਕਦੇ ਕਦੇ ਮਹਾਰਾਜ ਪਾਲਕੀ ਦੇ ਵਿੱਚ ਵੀ ਬੈਠ ਜਾਂਦੇ ਹਨ।
ਸ਼ਮਸ ਸਵੇਤ ਬਹੁ ਬ੍ਰਿਧ ਸਰੀਰ,
ਸਤਿਗੁਰਾਂ ਦਾ ਸਰੂਪ ਕਿਹੋ ਜਿਹਾ, ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਹੋ ਜਿਹੇ ਸਨ। ਮਹਾਰਾਜ ਸ਼ਮਸ ਸਵੇਤ, ਸ਼ਮਸ ਨਾਮ ਦਾੜੀ ਦਾ, ਸਤਿਗੁਰਾਂ ਦਾ ਦਾੜਾ ਚਿੱਟੇ ਰੰਗ ਦਾ ਸੀ, ਬਹੁ ਬ੍ਰਿਧ ਸਰੀਰ, ਸਰੀਰ ਸਤਿਗੁਰਾਂ ਦਾ ਬਹੁਤ ਬਜ਼ੁਰਗ ਸੀ, ਬਹੁਤ ਬੁੱਢਾ ਸੀ।
ਪਾਤਸ਼ਾਹ ਸੇਤ ਤਰੇ ਬਰ ਚੀਰ,
ਚਿੱਟਾ ਦਾੜਾ, ਚਿੱਟੇ ਭਰਵੱਟੇ, ਚਿੱਟੀ ਸਿਰ ਤੇ ਦਸਤਾਰ, ਤੇ ਚਿੱਟਾ ਹੀ ਇਸ ਤਰ੍ਹਾਂ ਚਿੱਟੇ ਰੰਗ ਦੇ ਚੋਲੇ ਮਹਾਰਾਜ ਪਾਉਂਦੇ ਸਨ, ਚਿੱਟੇ ਕੱਪੜੇ ਪਾਉਂਦੇ ਸਨ, ਚਿੱਟੇ ਚੋਲੇ, ਬੜੇ ਸੁੰਦਰ।
ਜਸ ਸਵੇਤ ਬਿਸ ਤਰ੍ਹਾਂ ਵਿਸਾਲਾ,
ਸਤਿਗੁਰਾਂ ਦਾ ਜਿਹੜਾ ਜਸ ਹੈ, ਮਹਾਰਾਜ ਦੀ ਵਡਿਆਈ ਵੀ ਚਿੱਟੇ ਰੰਗ ਦੀ ਸਾਰੇ ਪਾਸੇ ਫੈਲੀ ਹੋਈ ਹੈ।
ਸਦਾ ਸਵੇਤ ਮਨ ਹੈ ਸਭ ਕਾਲਾ,
ਇਸ ਤਰ੍ਹਾਂ ਜਿਵੇਂ ਮਹਾਰਾਜ ਚਿੱਟੇ ਨੇ ਨਾ, ਦਾੜਾ ਚਿੱਟਾ, ਕੱਪੜੇ ਚਿੱਟੇ, ਦਸਤਾਰ ਚਿੱਟੀ, ਮਹਾਰਾਜ ਦਾ ਜਸ ਵੀ, ਵਡਿਆਈ ਵੀ ਚਿੱਟੀ, ਤੇ ਮਹਾਰਾਜ ਦਾ ਮਨ ਵੀ ਚਿੱਟਾ, ਮਨ ਵੀ ਮਹਾਰਾਜ ਦਾ ਕਾਲਾ ਨਹੀਂ, ਮਹਾਰਾਜ ਦਾ ਮਨ ਵੀ ਉਜਲ ਹੈ।
ਹਾਥ ਲਸ਼ਟ ਕਾ ਬਾਰ ਕਦ ਛੋਟਾ,
ਗੁਰੂ ਸਾਹਿਬ ਜੀ ਆਪਣੇ ਹੱਥ ਵਿੱਚ ਇੱਕ ਸੋਟੀ ਫੜਿਆ ਕਰਦੇ ਸਨ, ਸੋਟੀ ਹੱਥ ਵਿੱਚ ਤੇ ਬਰ ਕਦ ਛੋਟਾ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕੱਦ ਜਿਹੜਾ ਸਮੁੰਦਰ ਸੀ, ਮਧਰਾ ਸੀ, ਛੋਟਾ ਕੱਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਹੱਥ ਵਿੱਚ ਬੜੀ ਸੁੰਦਰ ਸੋਟੀ ਫੜ ਕੇ ਰੱਖਦੇ ਸਨ।
ਮਨੋ ਵਹੇ ਬਾਵਨ ਕੇ ਜੋਟਾ,
ਸਤਯੁਗ ਦੇ ਵਿੱਚ ਬਾਵਨ ਅਵਤਾਰ, ਵਿਸ਼ਨੂੰ ਭਗਵਾਨ ਦਾ 5ਵਾਂ ਅਵਤਾਰ ਬਾਵਨ ਅਵਤਾਰ ਹੋਇਆ, ਉਹਦਾ ਕੱਦ ਛੋਟਾ ਸੀ, ਉਹਨੂੰ ਬਾਵਨ ਅਵਤਾਰ ਕਹਿੰਦੇ ਸਨ। ਬਾਵਨ ਨਾਮ 52 ਦਾ, 52 ਉਂਗਲੀਆਂ ਦਾ ਉਹਦਾ ਕੱਦ ਸੀ ਇੰਨਾ ਕੁ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ, ਮਾਨੋ ਕਵੀ ਜੀ ਕਹਿ ਰਹੇ ਨੇ, ਮਾਨੋ ਕੇ ਬਾਵਨ ਦੇ ਜੋਟੀਦਾਰ ਨੇ ਮਹਾਰਾਜ, ਕਿਉਂਕਿ ਮਹਾਰਾਜ ਦਾ ਕੱਦ ਵੀ ਸਮੁੰਦਰ ਸੀ। ਇਸ ਤਰੀਕੇ ਦੇ ਨਾਲ
ਭਾਰਤ ਸ਼ਕਤ ਮਹਿਦ ਮਹੀਆਨ,
ਸਾਹਿਬ ਜਿਵੇਂ ਸ਼ਕਤੀਆਂ ਕਿੰਨੀਆਂ ਨੇ, ਮਹਿਦ ਮਹੀਆਨ ਮਹਾਰਾਜ, ਸੋ ਕੱਦ ਛੋਟਾ, ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਹਨ।
ਗਮਨੇ ਮੰਦ ਮੰਦ ਸਵਧਾਨ,
ਐਸੇ ਸੁੰਦਰ ਸੋਹਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੌਲੀ ਹੌਲੀ ਬੜੇ ਆਨੰਦ ਦੇ ਨਾਲ ਮਸਤ ਹਾਥੀ ਦੀ ਚਾਲ ਵਾਂਗ ਸੱਚੇ ਪਾਤਸ਼ਾਹ ਜੀ ਤੁਰੇ ਜਾਂਦੇ ਹਨ।
ਪਹੁੰਚੇ ਆਨ ਪੋਏ ਤਾਨ,
ਅੰਬਾਲਾ ਕੈਂਟ ਦੇ ਨੇੜੇ ਜਿਹੜਾ ਪਹੋਇਆ ਪਿੰਡ ਹੈ, ਪਹੋਵਾ, ਉਹਦੇ ਨੇੜੇ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਹਨ।
ਜਹਾਂ ਸਰਸਵਤੀ ਪੁੰਨ ਮਹਾਨ,
ਮਹਾਨ ਪਵਿੱਤਰ ਸਰਸਤੀ ਜਿਹੜੀ ਹੈ, ਨਦੀ ਵਗਦੀ ਹੈ, ਮਹਾਰਾਜ ਉੱਥੇ ਪਹੁੰਚੇ ਹਨ।
ਨਾਨਾ ਘਾਟ ਰਿਖਣ ਤਪ ਤਪੇ,
ਉੱਥੇ ਸਰਸਤੀ ਜਿਹੜੀ ਹੈ ਉਹਦੇ ਬਹੁਤ ਸਾਰੇ ਘਾਟ ਬਣੇ ਹੋਏ ਨੇ, ਉਹ ਕਿਉਂ ਉੱਥੇ ਜਿਹੜੇ ਰਿਖੀ ਮੁਨੀ ਨੇ ਉਹਨਾਂ ਨੇ ਬੈਠ ਕਰਕੇ ਉੱਥੇ ਤਪੱਸਿਆ ਕੀਤੀ ਹੈ।
ਵਰਖ ਹਜ਼ਾਰਾਂ ਜਪਨ ਜਪੇ
ਹਜ਼ਾਰਾਂ ਸਾਲ ਬੈਠ ਕਰਕੇ ਰਿਖੀਆਂ ਨੇ ਮੁਨੀਆਂ ਨੇ ਉੱਥੇ ਬੈਠ ਕਰਕੇ ਬੜੇ ਬੜੇ ਤਪ ਤੇ ਬਹੁਤ ਭਾਰੀ ਤਪੱਸਿਆ ਉੱਥੇ ਕੀਤੀ ਹੈ।
ਬ੍ਰਹਮ ਲੋਕ ਕੋ ਪ੍ਰਾਪਤ ਹੋਏ,
ਬੜੇ ਬੜੇ ਮੰਤਰਾਂ ਦਾ ਉਹਨਾਂ ਨੇ ਜਾਪ ਕੀਤਾ ਬੈਠ ਕੇ, ਤੇ ਇਸ ਤਰ੍ਹਾਂ ਉਸ ਉਹਨਾਂ ਨੇ ਭਗਤੀ ਕਰਕੇ ਤਪੱਸਿਆ ਕਰਕੇ ਬ੍ਰਹਮ ਲੋਕ ਕੋ ਪ੍ਰਾਪਤ ਪਏ। ਜਿਹੜਾ ਬ੍ਰਹਮ ਲੋਕ ਹੈ, ਵੈਕੁੰਠ ਹੈ, ਉਹਦੇ ਸੁੱਖਾਂ ਨੂੰ ਉਹਨਾਂ ਨੇ ਪ੍ਰਾਪਤ ਕੀਤਾ ਤਪੱਸਿਆ ਦੇ ਬਲ ਕਰਕੇ, ਭਗਤੀ ਦੇ ਕਰਕੇ ਉਹ ਵੈਕੁੰਠ ਨੂੰ ਸੱਚਖੰਡ ਨੂੰ ਚਲੇ ਗਏ ਸਨ।
ਜਨਮ ਮਰਨ ਕੇ ਸੰਕਟ ਖੋਏ,
ਉਹਨਾਂ ਨੇ ਭਗਤੀ ਕਰਕੇ ਤਪੱਸਿਆ ਕਰਕੇ ਆਪਣਾ ਜਨਮ ਤੇ ਆਪਣਾ ਮਰਨ ਸਵਾਰ ਲਿਆ, ਜੰਮਣ ਤੇ ਮਰਨ ਤੋਂ ਮੁਕਤ ਹੋ ਗਏ ਹਨ। ਉਹਨਾਂ ਨੇ ਇਹ ਦੁੱਖ ਤੇ ਜਿਸਤੀ ਜਿਹੜਾ ਨਾਸ਼ ਕਰ ਲਿਆ ਹੈ।
ਤਹਾਂ ਸਤਿਗੁਰੂ ਕੀਨ ਸਾ ਡੇਰਾ,
ਉਹ ਜਿਹੜੀ ਜਗ੍ਹਾ ਸੀ ਨਾ ਉੱਥੇ ਜਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਡੇਰਾ ਲਾਇਆ ਹੈ।
ਸੰਗ ਸੰਗਤਾਂ ਮੇਲ ਕਨੇਰਾ,
ਬਹੁਤ ਸਾਰੀਆਂ ਸੰਗਤਾਂ ਦਾ ਨਾਲ ਮੇਲ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ।
ਬਹੁ ਕਾਟਨ ਪੇਖ ਸਾਰਸੁਤੀ ਕੇ,
ਸਰਸਤੀ ਜਿਹੜੀ ਨਦੀ ਹੈ ਸਾਰਸੁਤੀ ਸਰਸਤੀ, ਉਹਦੇ ਬਹੁਤ ਸਾਰੇ ਘਾਟ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੇਖੇ ਹਨ।
ਇੱਕ ਕਰ ਜੋਰ ਪ੍ਰਸ਼ਨ ਕੀਏ ਨੀਕੇ,
ਇਸ ਤਰ੍ਹਾਂ ਸਿੱਖਾਂ ਨੇ ਹੱਥ ਜੋੜ ਕਰਕੇ ਮਹਾਰਾਜ ਨੂੰ ਪ੍ਰਸ਼ਨ ਪੁੱਛਿਆ।
ਤਰਤਾ ਸਾਰਸੁਤੀ ਇੱਕ ਪਾਵਨ,
ਮਹਾਰਾਜ ਇਹ ਜਿਹੜੀ ਨਦੀ ਹੈ ਸਰਸਤੀ ਬੜੀ ਪਵਿੱਤਰ ਹੈ।
ਕਹਿ ਮਹਾਤਮੇ ਸਵਾ ਬਾਂ ਥਾਵਨ,
ਮਹਾਰਾਜ ਕਹਿੰਦੇ ਨੇ ਇਸ ਥਾਂ ਦਾ ਬਹੁਤ ਭਾਰੀ ਮਹਾਤਮ ਹੈ।
ਕੋ ਕਾਰਨ ਇਹੋ ਗੁਰੂ ਬਖਾਨ,
ਮਹਾਰਾਜ ਨੂੰ ਪੁੱਛ ਰਹੇ ਨੇ ਸਿੱਖ, ਮਹਾਰਾਜ ਲੋਕ ਕਹਿੰਦੇ ਨੇ ਸਰਸਤੀ ਜਿਹੜੀ ਹੈ ਇਹਦਾ ਇਸ਼ਨਾਨ ਕਰਨਾ ਇਹਦਾ ਬਹੁਤ ਭਾਰੀ ਫਲ ਹੈ, ਇਹਦਾ ਮਹਾਤਮ ਬਹੁਤ ਹੈ, ਕਿਰਪਾ ਕਰਕੇ ਦੱਸੋ ਇਹ ਕਾਰਨ ਕੀ ਹੈ।
ਭੂਤ ਭਵਿੱਖ ਗਤੀ ਤੁਮ ਜਾਣੋ,
ਕਿਉਂਕਿ ਆਪ ਜੀ ਸੱਚੇ ਪਾਤਸ਼ਾਹ ਜੀ ਤ੍ਰੈਕਾਲ ਦਰਸ਼ੀ ਹੋ, ਸਾਰਾ ਕੁਝ ਭੂਤ ਭਵਿੱਖ ਪਿਛਲੇ ਸਮੇਂ ਦੀ ਵੀ ਜਾਣਦੇ ਹੋ, ਹੁਣ ਵੀ ਪਤਾ ਹੈ, ਅਗਾਂਹ ਦੀ ਵੀ ਜਾਣਦੇ ਹੋ, ਇਸ ਕਰਕੇ ਆਪ ਜੀ ਨੂੰ ਪੁੱਛ ਰਹੇ ਹਾਂ।
ਸਭ ਸੰਗਤ ਕਾ ਇਹੋ ਸੰਦੇਹੂ,
ਮਹਾਰਾਜ ਸਾਰੀਆਂ ਸੰਗਤਾਂ ਨੂੰ ਇਹ ਸੰਦੇਹੂ ਹੈ, ਇਹ ਸ਼ੱਕ ਹੈ, ਸੰਸਾ ਹੈ,
ਕਿਰਪਾ ਕਰੋ ਉਚਰੋ ਸੁਖ ਦੇਹੋ,
ਕਿਰਪਾ ਕਰਕੇ ਮਹਾਰਾਜ ਸਾਨੂੰ ਦੱਸੋ ਤੇ ਸੁਖ ਦੇਣਾ ਕਰੋ।
ਸਿੱਖਣ ਤੇ ਸੁਣ ਕੇ ਗੁਰ ਕਹੇ,
ਸਿੱਖਾਂ ਦੇ ਕੋਲੋਂ ਸੁਣ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ,
ਇਹੋ ਸਥਾਨ ਪਾਵਨ ਅਤ ਲਹਿਓ,
ਪਰਿਵਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਤੀਰਥ ਹਿੰਦੂ, ਵਾਕਈ ਇਹ ਹਿੰਦੂ ਨੇ ਜਿਹੜੇ ਇਹ ਸਰਸਤੀ ਵਾਲੇ ਸਥਾਨ ਨੂੰ ਪਵਿੱਤਰ ਮੰਨਦੇ ਹਨ।
ਪ੍ਰਥਮ ਜੁਗਨ ਸਮਰੱਥ ਸਭ ਜੀਵ,
ਪਹਿਲੇ ਯੁਗਾਂ ਦੇ ਵਿੱਚ, ਸਤਯੁਗ ਦੇ ਵਿੱਚ, ਦੁਆਪਰ ਦੇ ਅੰਦਰ, ਤ੍ਰੇਤੇ ਦੇ ਵਿੱਚ, ਤਿੰਨੇ ਯੁਗ ਨੇ, ਤਿੰਨਾਂ ਯੁਗਾਂ ਦੇ ਵਿੱਚ ਜਿਹੜੇ ਲੋਕ ਹੁੰਦੇ ਸਨ ਬੜੇ ਸਮਰੱਥਾ ਵਾਲੇ ਹੁੰਦੇ ਸਨ, ਸਰੀਰ ਕਰਕੇ ਵੀ ਬੜੇ ਤਕੜੇ ਹੁੰਦੇ ਸਨ ਤੇ ਉਮਰਾਂ ਵੀ ਉਹਨਾਂ ਦੀ ਬੜੀ ਲੰਬੀ ਹੁੰਦੀ, ਜੀਵਨ ਵੀ ਉਹਨਾਂ ਦੇ ਚੰਗੇ ਸਨ, ਝੂਠ ਨਹੀਂ ਸੀ ਬੋਲਦੇ, ਝੂਠ ਨਹੀਂ ਸੀ ਖਾਂਦੇ, ਸੱਤ ਪ੍ਰਤੱਗੀ ਲੋਕ ਸਨ, ਜਦ ਸੱਤ ਵਿੱਚ ਕਾਇਮ ਹੁੰਦੇ ਸਨ ਤੋ ਉਹਨਾਂ ਦੀ ਉਮਰਾਂ ਵੀ ਲੰਬੀਆਂ ਹੁੰਦੀਆਂ ਸਨ। ਸਤਯੁਗ ਦੇ ਵਿੱਚ ਲੱਖ ਸਾਲ ਉਮਰ ਹੁੰਦੀ ਸੀ, ਤ੍ਰੇਤੇ ਵਿੱਚ 10,000 ਸਾਲ, ਦੁਆਪਰ ਦੇ ਵਿੱਚ 1,000 ਸਾਲ ਬੰਦੇ ਦੀ ਉਮਰ ਹੋਇਆ ਕਰਦੀ ਸੀ, ਇਸ ਕਰਕੇ ਲੰਮੀਆਂ ਉਮਰਾਂ ਹੁੰਦੀਆਂ ਸਨ, ਸਰੀਰ ਵੀ ਚੰਗੇ ਨਰੋਏ ਹੁੰਦੇ ਸਨ।
ਤਨ ਪਰ ਸੰਕਟ ਸਹਿਬ
ਕੀਵਾ, ਸਰੀਰ ਦੇ ਉੱਪਰ ਕਸ਼ਟ ਸਹਾਰ ਲੈਂਦੇ ਸਨ, ਇਸ ਕਰਕੇ ਉਹਨਾਂ ਨੇ ਆਪਣੇ ਸਰੀਰਾਂ ਉੱਪਰ ਕਸ਼ਟਾਂ ਨੂੰ ਸਹਾਰ ਕਰਕੇ
ਵਿਸ਼ਵਾਮਿੱਤਰ ਆਦਿ ਰਿੱਖ ਕਨੇ
ਬਹੁਤ ਭਾਰੀ ਤਪ ਕੀਤੇ। ਵਿਸ਼ਵਾਮਿੱਤਰ ਆਦਿਕ ਜਿਹੜੇ ਬਹੁਤ ਭਾਰੀ ਜਿਹੜੇ ਰਿਸ਼ੀ ਹਨ, ਬਹੁਤ ਸਾਰੇ
ਕੀਨਸ ਤਪ ਕੁਛ ਜਾਹੇ ਨਾ ਗਣੇ,
ਇਹਨਾਂ ਲੋਕਾਂ ਨੇ ਪ੍ਰਾਤਨ ਰਿਕੀਆਂ ਨੇ ਬਹੁਤ ਭਾਰੀ ਤਪ ਕੀਤਾ ਹੈ, ਕੁਛ ਗਿਣਤੀ ਨਹੀਂ ਕੀਤੀ ਜਾ ਸਕਦੀ।
ਇੱਕ ਸਮੇਂ ਦੱਖਣ ਕੇ ਮੁਨ ਗਨ,
ਇੱਕ ਵਾਰਾਂ ਦੀ ਗੱਲ ਹੈ, ਮਹਾਰਾਜ ਸੱਚੇ ਪਾਤਸ਼ਾਹ ਦੱਸਣ ਲੱਗੇ ਨੇ ਤੀਰਥ ਬਣਦਾ ਕਿਵੇਂ ਹੈ, ਸਤਿਗੁਰੂ ਸਾਹਿਬ ਜਿੱਥੇ ਚਲੇ ਜਾਣ ਉੱਥੇ ਤੀਰਥ ਬਣ ਜਾਂਦਾ, ਜਿੱਥੇ ਮਹਾਰਾਜ ਨੇ ਚਰਨ ਬਣੇ ਪਾਏ ਉੱਥੇ ਗੁਰਦੁਆਰਾ ਬਣ ਗਿਆ, ਤੀਰਥ ਬਣ ਗਿਆ। ਇਸ ਤਰ੍ਹਾਂ ਜਿਹੜਾ ਨਾਮ ਜਪਣ ਵਾਲਾ ਜਿੱਥੇ ਚਲਾ ਜਾਵੇ, ਜਿੱਥੇ ਤਪੱਸਿਆ ਵਾਲਾ ਬੈਠ ਜਾਵੇ ਉੱਥੇ ਤੀਰਥ ਬਣ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣਗੇ ਇੱਕ ਵਾਰੀ ਦੀ ਗੱਲ ਹੈ, ਦੱਖਣ ਵਾਲੇ ਪਾਸੇ ਦੇ ਤੋਂ ਬਹੁਤ ਸਾਰੇ ਜਿਹੜੇ ਰਿਸ਼ੀ ਮੁਨੀ ਇਕੱਠੇ ਹੋ ਕਰਕੇ
ਆਏ, ਤਬ ਸਾਧਨ ਬਾਸ਼ਿਤ ਮਨ,
ਸੋ ਮਨ ਵਿੱਚ ਇੱਛਾ ਲੈ ਕਰਕੇ ਬਹੁਤ ਭਾਰੀ ਤਪ ਕਰੀਏ, ਬਹੁਤ ਸਾਰੇ ਰਿਸ਼ੀ ਇਕੱਠੇ ਹੋ ਕੇ ਉਹਨਾਂ ਨੇ ਸੰਕਲਪ ਕੀਤਾ, ਪੁਰਨਾ ਬਣਾਇਆ ਕਿ ਆਪਾਂ ਤਪੱਸਿਆ ਕਰਨੀ ਹੈ, ਤਪੱਸਿਆ ਕਰਨ ਦੇ ਵਾਸਤੇ ਇੱਥੇ ਆਏ।
48 ਕੋਸ ਵਿੱਚ ਫਿਰੇ,
ਜਿਹੜਾ ਕੁਰੂਕਸ਼ੇਤਰ ਦਾ ਇਲਾਕਾ 48 ਕੋਹ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਘੁੰਮਣਾ ਕੀਤਾ, ਫਿਰਨਾ ਕੀਤਾ।
ਬੈਠ ਬਥਾਨ ਕਹੂੰ ਨਾ ਨਿਹਾਰੇ,
ਉਹਨਾਂ ਨੇ ਇਹ 48 ਕੋਹ ਦੇ ਵਿੱਚ ਜਗ੍ਹਾ ਲੱਭੀ, ਆਪਾਂ ਬੈਠੀਏ ਕਿੱਥੇ, ਤਪ ਕਰਨਾ, ਬੈਠਣ ਵਾਸਤੇ ਜਗ੍ਹਾ ਵੀ ਸੁੰਦਰ ਚਾਹੀਦੀ ਹੈ, ਇਕਾਂਤ ਹੋਵੇ, ਉੱਥੇ ਰੌਲਾ ਨਾ ਪਵੇ, ਖੜਕਾ ਨਾ ਆਵੇ, ਬਿਰਤੀ ਖਿੰਡੇ ਨਾ, ਵਾਤਾਵਰਨ ਵਧੀਆ ਹੋਵੇ, ਕੁਦਰਤੀ ਮਾਹੌਲ ਬਣਿਆ ਹੋਵੇ, ਚੰਗਾ ਸ਼ੁਭ। ਸੋ ਇਹ ਸਾਰੀ ਚੀਜ਼ ਉਹਨਾਂ ਨੇ ਵੇਖੀ, ਕੁਦਰਤੀ ਨਜ਼ਾਰੇ ਵੀ ਦੇਖਣ ਨੂੰ ਮਿਲਣ, ਜਿਨ੍ਹਾਂ ਕਰਕੇ ਪਰਮੇਸ਼ਰ ਯਾਦ ਆਵੇ। ਸੋ ਪਾਣੀ ਦਾ ਵੀ ਪ੍ਰਬੰਧ ਹੋਵੇ, ਰਹਿਣ ਨੂੰ ਵੀ ਹੋਵੇ, ਕਿਰਿਆ ਸੁਧਰੀ ਹੈ, ਸਾਰਾ ਕੁਝ ਉਹਨਾਂ ਨੇ ਵੇਖਿਆ ਤੇ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲੀ।
ਸਬਜੀ ਗਨ ਕੀ ਪੀਰ ਵਿਸਾਲ
ਬਾਰੇ ਤਪੱਸਿਆ ਤਪੱਸਵੀ ਲੋਕਾਂ ਦੀ ਭੀੜ ਸੀ।
ਜਹ ਕਹਿ ਕਰਤ ਕਾਲਨਾ ਕਾਲ,
ਜਿੱਥੇ ਕਿਤੇ ਇਹ ਕਾਲਨਾ ਕਾਲਨ ਦੇ ਵਾਸਤੇ ਜਗ੍ਹਾ ਲੱਭ ਰਹੇ ਸਨ।
ਜਬ ਸਥਾਨ ਕਿਥੋਂ ਨਾ ਪਾਇਓ,
ਇਸ ਤਰ੍ਹਾਂ ਜਦੋਂ ਉਹਨਾਂ ਨੇ ਕੋਈ ਭਗਤੀ ਕਰਨ ਵਾਸਤੇ ਤਪੱਸਿਆ ਕਰਨ ਵਾਸਤੇ ਉਹਨਾਂ ਨੂੰ ਜਗ੍ਹਾ ਨਾ ਮਿਲੀ।
ਸਰਸਵਤੀ ਕੋ ਤਮ ਧਿਆਇਓ,
ਉਸ ਵਕਤ ਉਹਨਾਂ ਨੇ ਸਰਸਤੀ ਨੂੰ ਧਿਆਉਣਾ ਕੀਤਾ, ਜਿਹੜੀ ਇਹ ਦੇਵੀ ਹੈ ਇਸ ਨੂੰ ਉਹਨਾਂ ਨੇ ਅਰਾਧਿਆ ਹੈ।
ਕਹਿਓ ਵਿਦਤ ਹੋਏ ਮੁਨ ਗਨ ਸੰਗਾ,
ਗੁਰੂ ਪਿਆਰਿਓ ਉਹ ਜਿਹੜੇ ਸਾਰੇ ਸਨ ਉਹਨਾਂ ਨੇ ਉਹ ਕਹਿਓ ਵਿਦਤ ਹੋਏ ਪ੍ਰਗਟ ਹੋ ਕਰਕੇ ਤੇ ਉਹਨਾਂ ਨੂੰ ਧਿਆਇਆ ਦੇਵੀ ਨੂੰ, ਇਹ ਉਸ ਵਕਤ ਪ੍ਰਗਟ ਹੋ ਗਈ ਹੈ।
ਕਿਆ ਬਾਸ਼ਤ ਤੁਮ ਕਹੋ ਨਿਸੰਗਾ,
ਪ੍ਰਗਟ ਹੋ ਕਰਕੇ ਸਰਸਤੀ ਕਹਿਣ ਲੱਗੀ, ਹੇ ਮੁਨੀ ਜਨੋ, ਹੇ ਤਪੀਸਰ ਲੋਕੋ, ਤੁਹਾਨੂੰ ਕੀ ਚਾਹੀਦਾ, ਤੁਸੀਂ ਕੀ ਮੰਗਦੇ ਹੋ?
ਜਿਨੋ ਜਾਚਨਾ ਕੀਨ ਸੁਜਾਨ,
ਉਹਨਾਂ ਸ੍ਰੇਸ਼ਟ ਚਤਰ ਲੋਕਾਂ ਨੇ ਇਸ ਤਰੀਕੇ ਨਾਲ ਇਹ ਜਾਚਨਾ ਕੀਤੀ, ਉਹਨਾਂ ਅੱਗੇ ਬੇਨਤੀ ਕੀਤੀ।
ਹੇ ਦੇਵੀ ਦਿਓ ਬੈਠਣ ਸਥਾਨ,
ਕਹਿਣ ਲੱਗੇ ਹੇ ਦੇਵੀ ਸਾਨੂੰ ਬੈਠਣ ਦੇ ਵਾਸਤੇ ਅਸਥਾਨ ਦੇਣਾ ਕਰੋ।
ਤਵੇ ਸਲਤਾ ਮੁਨ ਗਨ,
ਉਹ ਜਿਹੜੀ ਉੱਥੇ ਨਦੀ ਵਗਦੀ ਸੀ ਨਾ ਸਰਸਤੀ, ਉਹ ਦੇਵੀ ਉਹ ਪ੍ਰਗਟ ਹੋਈ ਤੇ ਜਦੋਂ ਉਹਨਾਂ ਨੇ ਬੇਨਤੀ ਕੀਤੀ, ਸਾਨੂੰ ਬਹਿਣ ਵਾਸਤੇ ਜਗ੍ਹਾ ਚਾਹੀਦੀ ਹੈ, ਉਸ ਵਕਤ
ਹਟੀ ਕੋਸ ਦੋਏ ਬੇਗ ਸਮੇਤ,
ਜਿਹੜੀ ਨਦੀ ਸੀ ਦੋ ਕੋ ਜਿੱਥੇ ਉਹ ਵਗ ਰਹੀ ਸੀ ਬੇਨਤੀ ਕਰਨ ਤੇ, ਦੋ ਕੋ ਉਥੋਂ ਪਿੱਛੇ ਹਟ ਗਈ, ਪਿਛਾਂ ਹੋ ਕਰਕੇ ਵਗਣ ਲੱਗ ਪਈ ਆ।
ਫਿਰ ਬੈਠਣ ਕੋ ਦੀਨ ਸਥਾਲ ਹੈ,
ਇਸ ਤਰੀਕੇ ਨਾਲ ਫਿਰ ਉਹਨਾਂ ਨੇ ਬੈਠਣ ਦੇ ਵਾਸਤੇ ਸਰਸਤੀ ਨੇ ਜਿਹੜੀ ਜਗ੍ਹਾ ਦੇ ਦਿੱਤੀ ਹੈ।
ਬਸੇ ਮੁਨੀ ਤਬ ਕੀਨ ਸਪਾਲ ਹੈ,
ਫਿਰ ਮੁਨੀ ਲੋਕ ਉੱਥੇ ਵਸ ਗਏ, ਉਹਨਾਂ ਨੇ ਤਪੱਸਿਆ ਕੀਤੀ ਚੰਗੇ ਭਲੇ ਤਰੀਕੇ ਨਾਲ।
ਦਸ ਤਪ ਤਪਿਓ ਕਾਲ ਬਹੁ ਕਾਲ,
ਬਹੁਤ ਭਾਰੀ ਉੱਥੇ ਜਪ ਕੀਤਾ, ਜਪ ਤਪ ਕਰਕੇ ਬਹੁਤ ਘਾਲਣਾ ਕਰ ਲਈ ਉਹਨਾਂ ਨੇ।
ਉਹ ਗਣਨਾ ਕਰ ਸਕੇ ਵਿਸਾਲ,
ਕਿਹੜਾ ਗਿਣਤੀ ਕਰ ਸਕਦਾ, ਇੰਨੀ ਉਹਨਾਂ ਨੇ ਤਪੱਸਿਆ ਕੀਤੀ, ਕੋਈ ਗਿਣਤੀ ਨੀ ਕਰ ਸਕਦਾ, ਬੜੀ ਭਾਰੀ ਤਪੱਸਿਆ ਉਹਨਾਂ ਨੇ ਕੀਤੀ ਹੈ।
ਸਭ ਕੀ ਕਥਾ ਕਹਾਂ ਲੱਗ ਕਹਿ,
ਉਹ ਜਿਹੜਾ ਝੁੰਡ ਉਹਨਾਂ ਦਾ ਗਰੁੱਪ ਭਗਤੀ ਕਰਨ ਵਾਸਤੇ ਆਇਆ ਸੀ, ਉਹਨਾਂ ਸਾਰਿਆਂ ਦੀ ਭਗਤੀ ਗਿਣ ਕੇ ਨੀ ਦੱਸ ਸਕਦਾ ਕੋਈ।
ਦੁਨੀਆਂ ਇੱਕ ਮੁਨ ਕੀ ਜਿਮ ਹੈ,
ਉਹਨਾਂ ਦੇ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸਾਰਿਆਂ ਦੀ ਕਥਾ ਸੁਣਾਵਾਂਗੇ, ਸੁਣਾਈ ਨੀ ਜਾ ਸਕਣੀ, ਇੱਕ ਮੁਨੀ ਦੀ ਇੱਕ ਰਿਖੀ ਦੀ ਅਸੀਂ ਆਪ ਜੀ ਨੂੰ ਕਥਾ ਸੁਣਾਉਂਦੇ
ਹਾਂ।
ਨਗਰ ਹੈ ਉਥੋਂ ਤਿੰਨ ਕੋ ਦੂਰ ਹੈ,
ਇੱਕ ਮੰਕਨ ਮੋਨ ਹੁਤੋ ਆਦੇਸ਼,
ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਮੰਕਨ, ਉਹਦਾ ਨਾਮ ਸੀ ਮੰਕਨ, ਇੱਕ ਰਿਖੀ ਦਾ ਮੰਕਨ ਨਾਮ ਦਾ ਰਿਖੀ, ਜਿਹਨੂੰ ਕੋਈ ਦੋਸ਼ ਨਹੀਂ, ਜਿਹੜਾ ਜਿਹਨੇ ਕੋਈ ਪਾਪ ਨਹੀਂ ਸੀ ਕੀਤਾ ਕਦੀ।
ਮਹਾ ਬਿਖਮ ਤਪ ਕਰ ਲਿਓ ਤਾਂ,
ਉਹਨੇ ਬਹੁਤ ਭਾਰੀ ਤਪ ਕੀਤਾ, ਬੜਾ ਔਖਾ ਤੇ ਕਠਿਨ, ਕਿਉਂਕਿ ਬਹੁਤ ਭਾਰੀ ਭੁੱਖ ਤੇ ਨੂੰ ਸਹਿਣਾ, ਉਤੋਂ ਵਰਖਾ ਨੂੰ ਸਹਾਰਨਾ, ਗਰਮੀ ਨੂੰ ਵੀ ਸਹਾਰਨਾ, ਦੁੱਖ ਨੂੰ ਵੀ ਸਹਾਰਨਾ, ਭੁੱਖ ਨੂੰ ਵੀ ਸਹਾਰਨਾ, ਇਹਨੂੰ ਤਪੱਸਿਆ ਕਹਿੰਦੇ ਨੇ। ਇਸ ਤਰੀਕੇ ਨਾਲ ਉਹਨਾਂ ਨੇ ਇਹ ਬਾਰੀ ਭਾਰੀ ਤਪੱਸਿਆ ਕੀਤੀ।
ਤੀਰ ਸਰਸਵਤੀ ਕੇਰ ਪ੍ਰਵਾਹ,
ਸਰਸਤੀ ਦਾ ਜਿੱਥੇ ਪ੍ਰਵਾਹ ਚੱਲਦਾ ਸੀ ਉਹਦੇ ਨੇੜੇ ਬੈਠ ਕਰਕੇ,
ਉਹਦਾ ਤ੍ਰਿਖਾ ਸਹਿ ਕਠਿਨ ਕਰਾਲਾ,
ਭੁੱਖ ਤ੍ਰੇ ਨੂੰ ਬਹੁਤ ਭਿਆਨਕ ਭੁੱਖ ਤੇ ਹੁੰਦੀ ਹੈ, ਇਸ ਭੁੱਖ ਤੇ ਨੂੰ ਉਹਨਾਂ ਨੇ ਸਹਾਰ ਕਰਕੇ,
ਵਰਖਾ ਤਾਮ ਪਦ ਲੈਣ ਅਰਾਧਿਓ,
ਤੇ ਵਰਖਾ ਸੀਤ ਉਸ਼ਣ ਤਨ ਝਾਲਾ, ਵਰਖਾ ਨੂੰ ਠੰਡ ਨੂੰ ਗਰਮੀ ਨੂੰ ਸਰੀਰ ਦੇ ਉੱਪਰ ਸਹਾਰਿਆ ਹੈ।
ਬਹੁਤ ਵਰਖ ਐਸੋ ਤਪ ਸਾਧਿਓ,
ਇੱਕ ਦੋ ਦਿਨ ਦੀ ਗੱਲ ਨਹੀਂ, ਕਈ ਸਾਲ ਉਹਨੇ ਇਸ ਤਰੀਕੇ ਨਾਲ ਤਪੱਸਿਆ ਕੀਤੀ।
ਸਰਬੋਤਮ ਪਦ ਲੈਣ ਅਰਾਧਿਓ,
ਤਪੱਸਿਆ ਕਿਉਂ ਕੀਤੀ, ਸਰਬੋਤਮ ਸਾਰਿਆਂ ਤੋਂ ਉੱਚੀ ਪਦਵੀ ਮੈਨੂੰ ਮਿਲ ਜਾਵੇ, ਇਸ ਵਾਸਤੇ ਉਹਨੇ ਤਪੱਸਿਆ ਕੀਤੀ।
ਇੱਕ ਦਿਵਸ ਕਿਮ ਆਂਗੁਰ ਚੀਰਾ,
ਇਸ ਤਰ੍ਹਾਂ ਗੁਰੂ ਪਿਆਰਿਓ ਉਹ ਮੰਕਨ ਨਾਮ ਦਾ ਰਿਖੀ ਬਹੁਤ ਭਾਰੀ ਤਪੱਸਿਆ ਕਰ ਰਿਹਾ ਸੀ, ਜਿਸ ਵਕਤ ਇੱਕ ਦਿਨ ਉਹਨੇ ਕੀ ਕੀਤਾ, ਆਪਣੀ ਉਂਗਲੀ ਨੂੰ ਚੀਰ ਦਿੱਤਾ ਹੈ।
ਰੁਦਰ ਨਹੀਂ ਨਿਕਸਿਓ ਤਿਸ ਤੀਰਾ,
ਉਂਗਲੀ ਨੂੰ ਫੜ ਕੇ ਉਸਨੇ ਆਪਣੀ ਉਂਗਲੀ ਨੂੰ ਚੀਰ ਦਿੱਤਾ, ਧੀਰਜ ਧਾਰੀ ਉਸ ਮੰਕਨ ਰਿਖੀ ਦੀ ਉਂਗਲੀ ਦੇ ਵਿੱਚੋਂ ਖੂਨ ਨਹੀਂ ਨਿਕਲਿਆ ਹੈ।
ਹਿਰਤ ਹਰਤ ਪੁੱਤਰ ਤੇ ਰਸ ਤਸ ਨਿਕਸਾ,
ਕੀ ਨਿਕਲਿਆ ਉਂਗਲ ਦੇ ਵਿੱਚੋਂ, ਖੂਨ ਨਹੀਂ ਨਿਕਲਿਆ, ਕੀ ਨਿਕਲਿਆ, ਕਿਉਂਕਿ ਪਦਾਰਥ ਇੰਨੇ ਨਹੀਂ ਸੀ ਖਾਂਦਾ, ਕੇਵਲ ਪੇਟ ਭਰਦਾ ਸੀ, ਦਰਖਤਾਂ ਦੇ ਪੱਤੇ ਤੋੜ ਕੇ ਖਾ ਲੈਂਦਾ ਸੀ, ਉਹਦੇ ਵਿੱਚੋਂ ਹਰੇ ਰੰਗ ਦਾ ਪਾਣੀ ਨਿਕਲਿਆ, ਖੂਨ ਦੀ ਜਗ੍ਹਾ ਤੇ ਹਰੇ ਰੰਗ ਦਾ ਪਾਣੀ ਉਂਗਲ ਦੇ ਵਿੱਚੋਂ ਨਿਕਲਿਆ ਹੈ।
ਜਿਸਕੋ ਦੇਖ ਮੁਨੀ ਬਹੁ ਬਿਗਸਾ,
ਉਸ ਹਰੇ ਰੰਗ ਦੇ ਪਾਣੀ ਨੂੰ ਵੇਖ ਕਰਕੇ ਜਿਹੜਾ ਮੰਕਨ ਰਿਖੀ ਸੀ ਬਹੁਤ ਬਹੁਤ ਖੁਸ਼ ਹੋਇਆ, ਬਹੁਤ ਹੱਸਿਆ ਹੈ।
ਐਸੋ ਤਪ ਮੈਂ ਤਪਿਓ ਬਿਸਾਲਾ,
ਕਹਿੰਦਾ ਮੈਂ ਇੰਨਾ ਭਾਰੀ ਤਪੱਸਿਆ ਕੀਤੀ, ਹੰਕਾਰ ਹੋ ਗਿਆ ਥੋੜਾ ਜਿਹਾ, ਕਹਿਣ ਲੱਗਾ ਵੀ ਬਹੁਤ ਭਾਰੀ ਤਪੱਸਿਆ ਕੀਤੀ, ਮੇਰਾ ਤਾਂ ਖੂਨ ਵੀ ਮੁੱਕ ਗਿਆ ਹੈ।
ਤਨ ਮੈਂ ਰੁਦਰ ਨਾ ਚੱਲ।
ਇੰਨੀ ਤਪੱਸਿਆ ਕੀਤੀ ਆ, ਮੇਰੇ ਸਰੀਰ ਦੇ ਵਿੱਚੋਂ ਖੂਨ ਜਿਹੜਾ ਮੁੱਕ ਗਿਆ ਤੇ ਉਹਦੇ ਵਿੱਚੋਂ ਹਰਾ ਪਾਣੀ ਮੇਰੇ ਸਰੀਰ ਵਿੱਚੋਂ ਨਿਕਲਣ ਲੱਗ ਪਿਆ ਹੈ।
ਜਥਾ ਹਰਤ ਦਲ ਕੋ ਰਸ ਹੋਏ।
ਜਿਵੇਂ ਕਹਿੰਦਾ ਕਿਸੇ ਰੁੱਖ ਦਾ ਪੱਤਾ ਤੋੜੀਏ ਤੇ ਉਹਦੇ ਵਿੱਚੋਂ ਪਾਣੀ ਨਿਕਲਦਾ ਤੇ ਮੇਰਾ ਸਰੀਰ ਵੀ ਇਸੇ ਤਰ੍ਹਾਂ ਦਾ ਹੋ ਗਿਆ ਹੈ।
ਤਦਾ ਸਰੀਰ ਵਿਖੇ ਮਮ ਜੋਏ।
ਇਸ ਤਰ੍ਹਾਂ ਮੈਂ ਆਪਣੇ ਸਰੀਰ ਦੇ ਵਿੱਚ ਰੁੱਖਾਂ ਦੇ ਵਾਂਗੂ ਹਰੇ ਰੰਗ ਦਾ ਪਾਣੀ ਵੇਖਿਆ ਹੈ।
ਮਨ ਜਾਣ ਅਦ ਕੋ ਤਿਸ਼ਾ।
ਇਸ ਤਰ੍ਹਾਂ ਮਨ ਦੇ ਵਿੱਚ ਉਹਨੇ ਜਾਣਿਆ ਤੇ ਬੜਾ ਉਹਨੂੰ ਚਾ ਚੜ ਗਿਆ ਹੈ।
ਧਨ ਮੈਂ ਅਸ ਤਪ ਮਾਂ।
ਰਿਖੀ ਕਹਿਣ ਲੱਗਾ ਮੈਂ ਧਨ ਹੋ ਗਿਆ ਹਾਂ, ਐਸਾ ਤਪ ਕੀਤਾ ਮੈਂ, ਐਸੀ ਤਪੱਸਿਆ ਕੀਤੀ ਹੈ।
ਉੱਠ ਕਰ ਲੱਗਿਓ ਨੱਚਣੇ ਸੋ।
ਉੱਠ ਕਰਕੇ ਤਪ ਤੋਂ ਚੌਂਕੜੀ ਖੋਲ ਲਈ ਹੈ ਤੇ ਉੱਠ ਪਿਆ ਹੈ ਤੇ ਨੱਚਣ ਲੱਗ ਪਿਆ ਹੈ।
ਸਾਰ ਉੱਚੇ ਹੋ।
ਉੱਚਾ ਹੋ ਕਰਕੇ ਬਾਹਾਂ ਨੂੰ ਫਲਾ ਫਲਾ ਕੇ ਤੇ ਨੱਚਣ ਲੱਗ ਪਿਆ ਹੈ।
ਪਾਇਨ ਕੀ ਗੱਤ ਕਰ ਕਰ ਨੱਚੈ।
ਨੱਚਣਾ ਵੀ ਇਹਨੂੰ ਆਉਂਦਾ ਸੀ, ਬਾਹਾਂ ਦੇ ਨਾਲ ਹਾਵ ਭਾਵ ਕਰਦਾ ਤੇ ਪੈਰਾਂ ਦੇ ਨਾਲ ਪੈਂਤੜੇ ਕੱਢ ਕੱਢ ਕੇ ਨੱਚ ਰਿਹਾ ਹੈ।
ਅੰਤ ਬਿਲੰਤ ਵੇਖੇ ਮਨ ਮੱਚ ਹੈ।
ਬਹੁਤ ਭਾਰੀ ਉਸ ਨੂੰ ਨੱਚਣ ਦੇ ਵਿੱਚ ਆਨੰਦ ਹੋ ਰਿਹਾ ਹੈ ਤੇ ਮਨ ਵਿੱਚ ਬੜਾ ਇਸ ਤਰ੍ਹਾਂ ਖੁਸ਼ ਹੈ।
ਤਿਸਤੇ ਤਪ ਪ੍ਰਭਾਵ ਕੇ ਸੰਗ।
ਉਹਨੇ ਬੜਾ ਭਾਰੀ ਤਪ ਕੀਤਾ, ਉਹਦੀ ਤਪੱਸਿਆ ਦੇ ਪ੍ਰਭਾਵ ਕਰਕੇ, ਉਹਦੇ ਤਪ ਦੇ ਬਲ ਕਰਕੇ
ਸਭ ਜਗ ਨੱਚਣ ਲੱਗੇ ਉਮੰਗ।
ਇੰਨੀ ਉਹਨੇ ਤਪੱਸਿਆ ਕੀਤੀ, ਉਹਦੇ ਤਪ ਕਰਕੇ ਉਹ ਨੱਚਣ ਲੱਗਾ। ਜਦੋਂ ਸਾਰੀ ਦੁਨੀਆਂ ਨੱਚਣ ਲੱਗ ਪਈ ਉਸ ਨੂੰ ਵੇਖ ਕਰਕੇ, ਸਾਰੀ ਦੁਨੀਆਂ ਹੀ ਨੱਚਣ ਲੱਗ ਪਈ ਹੈ।
ਭੁੱਲ ਗਏ ਸੁਧ ਸਭ ਵਿਵਹਾਰ।
ਸਾਰੇ ਲੋਕੀ ਉਹਦੇ ਵੱਲੇ ਵੇਖ ਕਰਕੇ ਆਪਣੇ ਕੰਮਾਂ ਧੰਦਿਆਂ ਦਾ ਜੋ ਕਰਦੇ ਸਨ, ਲੋਕ ਆਪਣੇ ਕੰਮਾਂ ਕਾਰਾਂ ਨੂੰ ਭੁੱਲ ਗਏ ਤੇ ਉਹਦੇ ਵੱਲੇ ਵੇਖ ਕਰਕੇ ਇਸ ਤਰ੍ਹਾਂ
ਨੱਚੇ ਸਭ ਜਗ ਅੰਧ ਸੁਧਾਰ।
ਸਾਰਾ ਜਿਹੜਾ ਜਗਤ ਸੀ, ਸਾਰਾ ਸੰਸਾਰ ਸੀ, ਇਸ ਤਰ੍ਹਾਂ ਅੰਗਾਂ ਨੂੰ ਸੁਧਾਰ ਕੇ ਨੱਚਣ ਲੱਗ ਪਿਆ ਹੈ।
ਰਸ ਅਨੀਤ ਪਿਖ ਦੇਵ ਦੁਖਾਰ।
ਇਸ ਤਰ੍ਹਾਂ ਇਹ ਅਨੀਤੀ ਹੈ, ਨੱਚੇ ਟੱਪੇ ਭਗਤ ਨਾ ਹੋਵੀ। ਮਹਾਰਾਜ ਕਹਿੰਦੇ ਨੱਚਿਆ ਟੱਪਿਆ ਕਦੇ ਭਗਤੀ ਨਹੀਂ ਹੁੰਦੀ। ਸੋ ਕਹਿੰਦੇ ਨੱਚਣ ਕੁੱਦਣ ਮਨ ਕਾ ਚਾਹੋ, ਇਹ ਨਹੀਂ ਭਾਈ, ਮਨ ਦਾ ਚਾਹ ਤਾਂ ਹੈ ਪਰ ਗੁਰੂ ਦਾ ਚਾਹ ਥੋੜੀ ਹੈ। ਸੋ ਇਸ ਤਰ੍ਹਾਂ ਨੱਚਣ ਕੁੱਦਣ ਨਾਲ ਭਗਤੀ ਨਹੀਂ ਹੁੰਦੀ। ਸੋ ਇਸ ਤਰ੍ਹਾਂ ਸੰਸਾਰ ਦੀ ਜਿਹੜੀ ਇਹ ਅਨੀਤੀ, ਸੰਸਾਰ ਦੀ ਮਰਿਆਦਾ ਵਿਗੜ ਗਈ ਜਦੋਂ ਮੰਕਣ ਰਿਖੀ ਨੱਚਿਆ ਤੇ ਸਾਰੀ ਦੁਨੀਆਂ ਨੱਚਣ ਲੱਗ ਪਈ। ਇਸ ਤਰ੍ਹਾਂ ਵੇਖ ਕਰਕੇ ਜਿਹੜਾ ਦੇਵ ਸੀ, ਸੋ ਵਿਸ਼ਨੂੰ ਭਗਵਾਨ ਦੁਖੀ ਹੋਇਆ ਹੈ। ਦੇਵਤੇ ਜਿਹੜੇ ਸਨ ਸਵਰਗ ਲੋਕ ਦੇ, ਇਸ ਪ੍ਰਕਾਰ ਉਹ ਦੁਖੀ ਹੋਏ ਹਨ।
ਸ਼ਰਨ ਸ਼ੰਭ ਕੀ ਸਗਲ ਸਿਧਾਰ।
ਸ਼ੰਭੂ ਸੀ ਜਿਹੜਾ ਸ਼ਿਵਜੀ ਦੀ ਸ਼ਰਨ ਵਿੱਚ ਸਾਰੇ ਗਏ ਹਨ।
ਸ਼ੰਕਰ ਕਰੋ ਕਿਰਪਾ ਪਿਖ ਜਾਗ ਕੋ।
ਦੇਵਤੇ ਕਹਿਣ ਲੱਗੇ ਹੇ ਭੋਲਾ ਨਾਥ ਜੀ, ਸ਼ੰਕਰ ਜੀ ਸੰਸਾਰ ਵੱਲੇ ਵੇਖੋ ਕੀ ਹੋ ਰਿਹਾ, ਦੁਨੀਆਂ ਨੱਚ ਰਹੀ ਹੈ, ਇਸ ਕਰਕੇ ਉਹਨਾਂ ਨੂੰ ਵੇਖਣਾ ਕਰੋ।
ਭੁੱਲ ਗਏ ਸਦ ਨੱਚਣ ਲੱਗ ਕੋ।
ਸਾਰੀ ਦੁਨੀਆਂ ਦੇ ਲੋਕ ਆਪਣੀ ਖਬਰ ਭੁੱਲ ਗਏ ਨੇ, ਨੱਚਣ ਲੱਗ ਪਏ ਹਨ।
ਸਭ ਪ੍ਰਭਾਵ ਰਿਖ ਕੇਰ ਮਿਸਾਲ।
ਜਿਹੜਾ ਰਿਖੀ ਹੈ ਇਹਦੇ ਤਪੱਸਿਆ ਕਰਕੇ ਸਾਰਾ ਕੁਝ ਏਦਾਂ ਹੋ ਰਿਹਾ ਹੈ।
ਅਪਰਣ ਤੇ ਨਾ ਹਟੇ ਇਸ ਕਾਲਾ।
ਹੋਰਾਂ ਦੇ ਕੋਲੋਂ ਲੋਕ ਨੱਚਣੋ ਹਟਣਗੇ ਨੀ, ਕਿਉਂਕਿ ਕਿਸੇ ਦਾ ਇੰਨਾ ਤਪ ਨਹੀਂ ਹੈ।
ਕਰੋ ਉਪਾਵ ਆਪ ਅਬ ਕੋਈ।
ਇਸ ਕਰਕੇ ਹੁਣ ਤੁਸੀਂ ਕੋਈ ਇਹਨਾਂ ਨੂੰ ਹਟਾਉਣ ਦਾ, ਜਿਹਦੇ ਨਾਲ ਇਹ ਲੋਕ ਨੱਚਣੋ ਹਟ ਜਾਣ, ਕੋਈ ਯਤਨ ਕਰੋ।
ਜਿਸਤੇ ਜਗਤ ਸਥਿਰਤਾ ਹੋਈ।
ਜਿਹਦੇ ਨਾਲ ਸੰਸਾਰ ਦੇ ਸਥਿਰਤਾ ਬਣ ਜਾਵੇ, ਲੋਕ ਜਿਹੜੇ ਨੇ ਨੱਚਣ ਤੋਂ ਹਟ ਜਾਣ, ਟੇਕੇ ਬੈਠ ਜਾਣ।
ਸੁਣੀ ਸੁਰਨ ਕੀ ਬਿਨੈ ਮਹਾਨ।
ਦੇਵਤਿਆਂ ਦੀ ਇਹ ਮਹਾਨ ਬੇਨਤੀ ਸ਼ੰਕਰ ਨੇ, ਸ਼ਿਵਜੀ ਭਗਵਾਨ ਨੇ ਸੁਣੀ ਹੈ।
ਸ਼ੰਕਰ ਕਰ ਵਿਚਾਰ ਸੁਖਦਾਨੇ।
ਇਸ ਤਰ੍ਹਾਂ ਸ਼ੰਕਰ ਨੇ, ਸ਼ਿਵਜੀ ਨੇ ਮਨ ਦੇ ਵਿੱਚ ਵਿਚਾਰ ਕੀਤੀ ਹੈ।
ਮੁਨਕੇ ਮਨ ਕੋ ਲੱਖ ਉਤਸ਼ਾਹ।
ਮੰਕਨ ਰਿਖੀ ਸੀ ਨਾ, ਉਹਦੇ ਉਤਸ਼ਾਹ ਨੂੰ, ਉਹਦੇ ਚਾਹ ਨੂੰ ਜਾਣ ਕਰਕੇ।
ਜਿਸਦੇ ਨਿਵਾਰਨ ਕੋ ਚਿਤ ਚਾਹ।
ਉਹਦੇ ਘਮੰਡ ਨੂੰ, ਤਪ ਦੇ ਹੰਕਾਰ ਨੂੰ ਤੇ ਉਹਦੇ ਚਾਹ ਨੂੰ ਘਟਾਉਣ ਦੇ ਵਾਸਤੇ।
ਅਪਰ ਵੇਖ ਕੋ ਉਤਾਰ ਗੁਰੀਸ਼ਾ।
ਸ਼ਿਵਜੀ ਹੈ, ਉਸ ਨੇ ਰਿਖੀਆਂ ਵਾਲਾ, ਤਪਸਵੀਆਂ ਵਾਲਾ ਭੇਖ ਧਾਰ ਲਿਆ, ਰੂਪ ਵਟਾ ਕਰਕੇ ਤੇ ਇਸ ਤਰ੍ਹਾਂ ਉਹਦੇ ਕੋਲ ਗਿਆ ਹੈ।
ਆਵਤ ਵਹਾ ਜੈ ਹੁਤੋ ਮਨੀਸ਼ਾ।
ਜਿੱਥੇ ਮੁਨੀ ਨੱਚ ਰਿਹਾ ਸੀ ਨਾ, ਉੱਥੇ ਸ਼ਿਵਜੀ ਆ ਗਿਆ ਹੈ।
ਨਿਕਟ ਹੋਏ ਕਰ ਪੂਜਨ ਕੀਨਾ।
ਸ਼ਿਵਜੀ ਭਗਵਾਨ ਨੇੜੇ ਹੋ ਕਰਕੇ ਉਸ ਨੂੰ ਪੁੱਛਣ ਲੱਗਾ ਹੈ।
ਕਿਉਂ ਨੱਚਦ ਕੈ ਕਿਆ ਚਤ ਚੀਨਾ।
ਲੱਗਾ ਹੇ ਮੰਕਰ ਮੁਨੀ, ਤੂੰ ਕਿਉਂ ਨੱਚਦਾ ਹੈ, ਤੂੰ ਕੀ ਵੇਖਿਆ ਹੈ।
ਕਿਆ ਆਸ਼ਾ ਅਸ ਤਬ ਮਨ ਹੈ।
ਤੇਰੇ ਮਨ ਵਿੱਚ ਐਸਾ ਆਸ਼ਾ ਕੀ ਹੈ, ਤੂੰ ਨੱਚਦਾ ਕਿਉਂ, ਖੁਸ਼ੀ ਕਾਹਦੀ ਹੈ ਤੈਨੂੰ।
ਜਿਸ ਦੀ ਨਿਤ ਹੀ ਨਾਚ ਤਰ,
ਜਿਸ ਕਰਕੇ ਤੂੰ ਰੋਜ਼ ਉੱਠਦਿਆਂ ਨਾਲ ਹੀ ਨੱਚਣ ਲੱਗ ਪੈਂਦਾ, ਸ਼ਾਮ ਤੱਕ ਨੱਚਦਾ ਹੀ ਰਹਿੰਦਾ ਹੈ।
ਸੁਣ ਮੰਕਣ ਨੇ ਬਾਗ ਬਖਾਨਾ।
ਸ਼ਿਵਜੀ ਦੇ ਕੋਲੋਂ ਸੁਣ ਕਰਕੇ ਜਿਹੜਾ ਮੰਕਣ ਸੀ ਨਾ, ਕਹਿਣ ਲੱਗਾ ਹੈ
ਮੈਂ ਏਠਾਂ ਤਪ ਤਪਿਓ ਮਾ। ਮਹਾਨਾ
ਕਹਿ ਲੱਗਾ ਕਿ ਮੈਂ ਇਸ ਅਸਥਾਨ ਤੇ ਬਹੁਤ ਬਹੁਤ ਭਾਰੀ ਤਪੱਸਿਆ ਕੀਤੀ ਹੈ।
ਇੱਕ ਦਿਨ ਚੀਰ ਅੰਗੁਰੀ ਆਵਾ
ਤਪੱਸਿਆ ਕਰਦਿਆਂ ਕਰਦਿਆਂ ਤੇ ਇੱਕ ਦਿਨ ਮੇਰੀ ਉਂਗਲ ਨੂੰ ਚੀਰ ਆ ਗਿਆ ਸੀ।
ਹਰਦ ਪੱਤਰ ਰਸ ਸਾਮ ਨਿਕਸਾਵ
ਮੇਰੇ ਉਂਗਲ ਦੇ ਵਿੱਚੋਂ ਸਰੀਰ ਦੇ ਵਿੱਚੋਂ ਖੂਨ ਨਹੀਂ ਨਿਕਲਿਆ ਤੇ ਮੇਰੀ ਉਂਗਲ ਵਿੱਚੋਂ ਜਿਵੇਂ ਹਰੇ ਰੰਗ ਦਾ ਪਾਣੀ ਉਹ ਨਿਕਲਿਆ ਹੈ।
ਨਹੀਂ ਰੁਦਰ ਪੀ ਦੇ ਮਜਾਰ
ਮੈਂ ਇੰਨਾ ਤਪ ਕੀਤਾ ਮੇਰੇ ਸਰੀਰ ਦੇ ਵਿੱਚੋਂ ਖੂਨ ਜਿਹੜਾ ਉਹ ਮੁੱਕ ਚੁੱਕਾ ਹੈ।
ਜਾਂ ਤੇ ਵਹਾ ਮੁਝ ਹਰ ਕੇ ਅਪਾਰ
ਇਸ ਕਰਕੇ ਮੈਨੂੰ ਬਹੁਤ ਭਾਰੀ ਖੁਸ਼ੀ ਹੋਈ ਹੈ।
ਨਹੀਂ ਸਮਾਵਤ ਹੈ ਚਿੱਤ ਮਾਹੀ
ਇਸ ਤਰ੍ਹਾਂ ਉਹ ਜਿਹੜੀ ਖੁਸ਼ੀ ਹੈ ਮੇਰੇ ਚਿੱਤ ਵਿੱਚ ਨਹੀਂ ਸਮਾ ਰਹੀ।
ਨੱਚ ਤਰ੍ਹਾਂ ਹੇਤ ਲਖ ਆਹੀ
ਇਸ ਨੂੰ ਜਾਣ ਕਰਕੇ ਮੈਂ ਨੱਚਦਾ ਰਹਿੰਦਾ ਹਾਂ।
ਤੁਨ ਸ਼ਿਵ ਨੇ ਨਿਜ ਅੰਗੁਰੀ ਚੀਰੀ
ਹੁਣ ਸ਼ਿਵਜੀ ਭਗਵਾਨ ਨੇ ਇਹ ਮੰਕਣ ਮੁਨੀ ਦਾ ਹੰਕਾਰ ਦੂਰ ਕਰਨ ਵਾਸਤੇ ਇਹਨੂੰ ਨੱਚਣ ਤੋਂ ਹਟਾਉਣ ਵਾਸਤੇ ਤੇ ਸੰਸਾਰ ਦੀ ਮਰਿਆਦਾ ਨੂੰ ਕਾਇਮ ਕਰਨ ਦੇ ਵਾਸਤੇ ਆਪਣੀ ਉਂਗਲ ਜਿਹੜੀ ਇੱਕ ਚੀਰੀ ਹੈ।
ਨਿਕਤੀ ਭਸਮ ਪਰੀ ਤਿਸ ਤੀਰੀ
ਸ਼ਿਵਜੀ ਨੇ ਆਪਣੀ ਇੱਕ ਉਂਗਲ ਨੂੰ ਚੀਰਿਆ ਤੇ ਉਂਗਲ ਦੇ ਵਿੱਚੋਂ ਰਾਖ ਨਿਕਲੀ ਹੈ ਸਵਾਹ ਨਿਕਲੀ ਉਂਗਲ ਦੇ ਵਿੱਚੋਂ ਭਸਮ ਨਿਕਲੀ ਹੈ।
ਕਹਿਓ ਦੇਖ ਤਪ ਹੋਵ ਤੈਸੋ
ਦੇਖ ਮੇਰੀ ਉਂਗਲ ਵੱਲੇ ਤੂੰ ਤਪੱਸਿਆ ਕੁਝ ਵੀ ਨੀ ਕੀਤੀ ਤੇਰੀ ਉਂਗਲ ਦੇ ਵਿੱਚੋਂ ਪਾਣੀ ਨਿਕਲਿਆ ਐ ਤਪ ਹੁੰਦੇ ਨੇ ਤੇਰੇ ਵਾਂਗੂ ਤਪ ਨੀ ਹੁੰਦੇ ਜਿਵੇਂ ਮੈਂ ਤਪ ਕੀਤਾ ਇਹਨੂੰ ਕਹਿੰਦੇ ਨੇ ਅਸਲੀ ਤਪੱਸਿਆ।
ਕਰਿਓ ਦਿਖਾਵਨ ਕੋ ਆਵ ਜੈਸੋ
ਜਿਵੇਂ ਤੈਨੂੰ ਮੈਂ ਵਿਖਾਇਆ ਮੇਰੀ ਉਂਗਲ ਦੇ ਵਿੱਚੋਂ ਖੂਨ ਵੀ ਨੀ ਤੇਰੇ ਸਰੀਰ ਧਰਤੀ ਵਿੱਚ ਫਿਰ ਪਾਣੀ ਹੈ ਹਰੇ ਰੰਗ ਦਾ ਮੇਰੇ ਸਰੀਰ ਵਿੱਚ ਤਾਂ ਪਾਣੀ ਵੀ ਮੁੱਕ ਗਿਆ ਮੇਰੇ ਸਰੀਰ ਵਿੱਚ ਕੇਵਲ ਰਾਖ ਸਵਾਹ ਰਹਿ ਗਈ ਹੈ।
ਅਬਰ ਅੰਸ਼ ਖੁਸ਼ ਰਹੀ ਨਾ ਤਨ ਮੈਂ
ਹੋਰ ਕੋਈ ਵੀ ਜਿਹੜੀ ਖੂਨ ਦੀ ਅੰਸ਼ ਹੈ ਮੇਰੇ ਸਰੀਰ ਵਿੱਚ ਨਹੀਂ ਰਹਿ ਗਈ।
ਜੀਵਤ ਭਸਮ ਰਹੇ ਨਿਤ ਬਾਨ
ਮੈਂ ਤੂੰ ਖਾਂਦਾ ਰਿਹਾ ਦਰਖਤਾਂ ਦੇ ਤੋੜ ਕੇ ਪੱਤੇ ਤੇ ਉਹਦੇ ਨਾਲ ਤੇਰੇ ਵਿੱਚ ਹਰੇ ਰੰਗ ਦਾ ਪਾਣੀ ਤੇ ਮੈਂ ਜੰਗਲ ਦੇ ਵਿੱਚ ਕੇਵਲ ਜਿਹੜਾ ਇਸ ਪ੍ਰਕਾਰ ਪੀਵਤ ਭਸਮ ਜਿਹੜੀ ਸਵਾਹ ਹੈ ਉਹ ਘੋਲ ਕੇ ਪੀਂਦਾ ਰਿਹਾ ਹਾਂ ਤੇ ਉਹਦੇ ਨਾਲ ਮੈਂ ਤਪੱਸਿਆ ਕੀਤੀ ਹੈ।
ਜਾਂ ਤੇ ਸਭ ਸਰੀਰ ਕੇ ਮਾਹੀ
ਇਸ ਕਰਕੇ ਸਾਰੇ ਸਰੀਰ ਦੇ ਵਿੱਚ
ਬਿਨਾਂ ਭਸਮ ਸਰੋਣ ਤੋਂ ਕਿਤ ਨਾ ਹੈ
ਭਸਮ ਤੋਂ ਬਿਨਾਂ ਸਵਾਹ ਤੋਂ ਬਿਨਾਂ ਜਿਹੜਾ ਖੂਨ ਹੈ ਕਿਤੇ ਵੀ ਨਹੀਂ ਹੈ।
ਤੋ ਨਾ ਮੁਝ ਅਸ ਆਨੰਦ ਆਵਾ
ਦੇਖ ਮੇਰੇ ਵਿੱਚ ਕਿੰਨਾ ਧੀਰਜ ਹੈ ਤਾਂ ਵੀ ਮੈਂ ਖੁਸ਼ ਨਹੀਂ ਹੋਇਆ ਇਸ ਤਰ੍ਹਾਂ ਦਾ ਮੈਂ ਧੀਰਜ ਰੱਖਿਆ ਤੇ ਆਨੰਦ ਨੂੰ ਮੈਂ ਪ੍ਰਾਪਤ ਨਹੀਂ ਕੀਤਾ।
ਜਸ ਤੂੰ ਦੇਖ ਰਿਦੇ ਗਰਵਾਵਾ
ਇਸ ਤਰ੍ਹਾਂ ਤੂੰ ਕੇਵਲ ਪਾਣੀ ਨੂੰ ਵੇਖ ਕਰਕੇ ਆਪਣੇ ਵਿੱਚ ਹੰਕਾਰ ਕਰ ਲਿਆ ਇਸ ਤਰ੍ਹਾਂ ਇਹ ਤੇਰੀ ਤਪੱਸਿਆ ਮੇਰੇ ਸਾਹਮਣੇ ਕੁਝ ਵੀ ਨਹੀਂ ਹੈ।
ਤੂੰ ਬਾ ਪਿਆਰ ਨਹਿਰ ਨਿਹਾਰਿਓ
ਇਸ ਤਰ੍ਹਾਂ ਸ਼ਿਵਜੀ ਦੇ ਭਜਨ ਸੁਣੇ ਤੇ ਨੇਤਰਾਂ ਦੇ ਨਾਲ ਮੰਕਣ ਰਖੀ ਸੀ ਜਿਹੜਾ ਉਹਨੇ ਵੇਖਿਆ ਹੈ।
ਹੁਣ ਮੰਕਣ ਚ ਤੂੰ ਚਾਉ ਨਿਵਾਰਿਓ
ਫਿਰ ਉਹਦੇ ਚਿੱਤ ਵਿੱਚ ਜਿਹੜਾ ਚਾਹ ਸੀ ਉਤਸ਼ਾਹ ਸੀ ਨਾ ਉਹ ਦੂਰ ਹੋਇਆ ਹੈ।
ਹਟੋ ਨਾਚਵੇ ਤੇ ਜੰਗ ਸ਼ਾਂਤੀ
ਉਹ ਮੰਕਣ ਮੁਨੀ ਨੱਚਣੋਂ ਹਟ ਗਿਆ ਤੇ ਸੰਸਾਰ ਦੇ ਵਿੱਚ ਸ਼ਾਂਤੀ ਵਰਤ ਗਈ ਲੋਕ ਵੀ ਹਟ ਗਏ ਹਨ।
ਇਸ ਪ੍ਰਕਾਰ ਪੁਨ ਗਏ ਸੰਗਾਤੀ
ਇਸ ਤਰ੍ਹਾਂ ਉਹਦੇ ਇੰਨੀ ਤਪੱਸਿਆ ਇਹ ਤਾਂ ਕੇਵਲ ਇੱਕ ਰਿਸ਼ੀ ਦੀ ਮਹਾਰਾਜ ਕਹਿੰਦੇ ਗੱਲ ਦੱਸੀ ਹੈ ਇਸ ਤਰ੍ਹਾਂ ਦੇ ਅਨੇਕਾਂ ਰਿਕੀ ਉਸ ਵਕਤ ਉਹਦੇ ਨਾਲ ਤਪੱਸਿਆ ਕਰਨ ਵਾਲੇ ਸਨ।
ਤਿਨਕੇ ਤਪ ਕਰਵੇ ਇਸ ਸਥਾਨ
ਤੋ ਇਸ ਅਸਥਾਨ ਤੇ ਉਹਨਾਂ ਨੇ ਸਾਰੇ ਰਿਕੀਆਂ ਨੇ ਬਹੁਤ ਭਾਰੀ ਤਪੱਸਿਆ ਕੀਤੀ ਸੀ।
ਰਹੇ ਅਦਕ ਪਾਵਨ ਮਨ ਜਾਣ
ਤੇ ਬਹੁਤ ਸਾਰੇ ਇਸ ਤਰ੍ਹਾਂ ਰਿਕੀ ਮੁਨੀ ਇਸ ਅਸਥਾਨ ਨੂੰ ਪਾਵਨ ਜਾਣ ਕੇ ਇੱਥੇ ਰਹਿੰਦੇ ਸਨ।
ਕਰੇ ਇਸ਼ਨਾਨ ਸੋ ਹੋਏ ਪੁਨੀਤ
ਤੇ ਇਸ਼ਨਾਨ ਕਰਦੇ ਸਨ ਤੇ ਇਸ ਤਰੀਕੇ ਨਾਲ ਪਵਿੱਤਰ ਹੁੰਦੇ ਸਨ।
ਪ੍ਰਸੰਗ ਸੁਣ ਕੇ ਸ਼ੁਭ ਰੀਤ
ਇਸ ਤਰ੍ਹਾਂ ਚੰਗੇ ਤਰੀਕੇ ਦੇ ਨਾਲ ਇਹ ਸਾਰਾ ਪ੍ਰਸੰਗ ਸੁਣਿਆ ਹੈ।
ਸੰਗਤ ਪਈ ਹਰਖ ਕਰ ਨਮੋ
ਸਾਰੀ ਸੰਗਤ ਖੁਸ਼ ਹੋਈ ਹੈ ਤੇ ਉਹਨਾਂ ਨੇ ਨਮਸਕਾਰ ਕੀਤੀ ਹੈ।
ਸਾਰ ਸੁਤੀ ਮੱਜੇ ਤੇ ਸਮੋ
ਸਾਰਿਆਂ ਨੇ ਉੱਥੇ ਇਸ਼ਨਾਨ ਕੀਤਾ ਹੈ।
ਸ੍ਰੀ ਗੁਰੂ ਅਮਰ ਕੀ ਨੇ ਇਸ਼ਨਾਨ
ਅਮਰਦਾਸ ਮਹਾਰਾਜ ਨੇ ਵੀ ਸਰਸਤੀ ਨੂੰ ਪਵਿੱਤਰ ਕਰਨ ਦੇ ਵਾਸਤੇ ਇਸ਼ਨਾਨ ਕੀਤਾ।
ਮਿਲੇ ਵਿਪਰ ਤਿੰਨ ਦੀਨ ਸੁਦਾਨ
ਉੱਥੇ ਬ੍ਰਾਹਮਣ ਵੀ ਆ ਕਰਕੇ ਮਿਲੇ ਨੇ ਸਤਿਗੁਰਾਂ ਨੇ ਉਹਨਾਂ ਨੂੰ ਦਾਨ ਦਿੱਤਾ ਹੈ।
ਇੱਕ ਨਿਸ਼ਾ ਬਸ ਤਾਂ ਬਿਤਾਈ
ਕਰਾਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਤੀਤ ਕੀਤੀ ਹੈ।
ਉੱਥੇ ਪ੍ਰਾਤ ਕੀਰਤਨ ਧੁਨ ਗਾਈ
ਅੰਮ੍ਰਿਤ ਵੇਲੇ ਉੱਠੇ ਨੇ ਕੀਰਤਨ ਆਸਾ ਦੀ ਵਾਰ ਦਾ ਪ੍ਰਾਰੰਭ ਹੋ ਗਿਆ ਹੈ।
ਕਰ ਇਸ਼ਨਾਨ ਸੁਖਮਾਨ ਗੰਭੀਰ
ਉੱਥੇ ਇਸ਼ਨਾਨ ਕਰਕੇ ਤੀਰਥ ਉੱਪਰ ਤੇ ਬਹੁਤ ਭਾਰੀ ਸੁਖ ਮੰਨਿਆ ਹੈ।
ਕਰਿਓ ਪੂਜਾ ਪੁਨ ਆਗੇ ਡੇਰਾ
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਅੱਗੇ ਪਿਆਨਾ ਕੀਤਾ ਅੱਗੇ ਜਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ। ਮਹਾਰਾਜ ਕਹਿੰਦੇ ਤਪੱਸਿਆ ਕਰਨ ਕਰਕੇ ਨਾਮ ਜਪਣ ਵਾਲਿਆਂ ਕਰਕੇ ਤੀਰਥ ਜਿਹੜੇ ਨੇ ਬਣ ਜਾਇਆ ਕਰਦੇ ਨੇ ਇਸ ਕਰਕੇ ਨਾਮ ਜਪਣ ਵਾਲੇ ਜਿਹੜੇ ਹੁੰਦੇ ਆ ਉਹ ਤੀਰਥਾਂ ਤੋਂ ਵੀ ਉੱਪਰ ਨੇ। ਸਤਿਗੁਰੂ ਸਾਹਿਬ ਜੀ ਤੀਰਥਾਂ ਤੋਂ ਵੀ ਉੱਪਰ ਨੇ ਤੀਰਥਾਂ ਨੂੰ ਪਵਿੱਤਰ ਕਰਨ ਦੇ ਵਾਸਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਾਂਦੇ ਨੇ। ਅੱਗੇ ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਤੀਰਥਾਂ ਨੂੰ ਪਾਵਨ ਕਰਨਗੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਵਣ ਕਰਕੇ ਲਾਜ ਪ੍ਰਾਪਤ ਕਰਾਂਗੇ। ਵਿਚਾਰਾ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀ ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ। ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਕਿ ਤੂੰ ਸੁੱਤ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ ਹੋਈਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ ਫਤਿਹ ਬੁਲਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।